ਵਾਹਿਗੁਰੂ ਕਰੋ ਬੰਦਨਾ ਅਨੇਕ ਵਾਰ ਸਨ ਪ੍ਰਭੁ ਹਰਿ ਰਾਏ ਕਟੀਏ ਨਾਨਕ ਸਾਧ ਸੰਗ ਦੁਤੀਆ ਭਾਉ ਮਿਟਾਇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾ ਹਿਨ ਨਿਰਮਲ ਕਰਨੀ ਸਾਧ ਸੰਗਤ ਕਹਿ ਅੰਜਲ ਲਾਵੋ ਬਿਖਮ ਨਦੀ ਜਾਏ ਤਰਣੀ ਜੁਗੋ ਜੁਗ ਅਟਲ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਸੁਭਾਏਮਾਨ ਮੇਰੀ ਹਰ ਦਿਲ ਜੀ ਸਾਧ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿੱਛੇਲੇ ਹਫ਼ਤੇ ਵਿਚਾਰ ਪ੍ਰਾਰੰਭ ਹੋਈ ਸੀ ਖਾਲਸੇ ਦੀ ਉਤਪਤੀ ਦੇ ਕਾਰਨ ਕੀ ਸਨ ਔਰ ਉਹਦਾ ਪ੍ਰਤੀਕਰਮ ਕੀ ਹੋਇਆ। ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਤਕਰੀਬਨ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੱਕ ਤਕਰੀਬਨ 30 ਸਾਲ ਦਾ ਸਮਾਂ ਹੈ ਜਿਹਦੇ ਵਿੱਚ ਗੁਰੂ ਸਾਹਿਬ ਇੱਕ ਜਗ੍ਹਾ ਉਹਨਾਂ ਦਾ ਟਿਕਾਓ ਨਾ ਹੋ ਸਕਿਆ। ਅੰਮ੍ਰਿਤਸਰ ਛੱਡ ਕੇ ਕੀਰਤਪੁਰ ਸਾਹਿਬ ਗਏ, ਗੁਰੂ ਤੇਗ ਬਹਾਦਰ ਜੀ ਬਾਬਾ ਬਕਾਲਾ ਰਹੇ, ਗੁਰੂ ਹਰਕ੍ਰਿਸ਼ਨ ਜੀ ਦਿੱਲੀ ਸਮਾਂ ਕੁਛ ਰਹੇ ਔਰ ਅਖੀਰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ 11 ਨਵੰਬਰ 1675 ਦੇ ਵਿੱਚ ਔਰ ਇਹਨਾਂ ਸਭ ਨੂੰ ਵੇਖਦਿਆਂ ਹੋਇਆਂ ਮੁਕਤਸਰ ਮੈਂ ਬੜੀ ਸੰਖੇਪ ਦੇ ਨਾਲ ਆਪ ਦੇ ਸਾਹਮਣੇ ਵਿਚਾਰ ਇਹ ਰੱਖ ਰਿਹਾ। ਗੁਰੂ ਸਾਹਿਬਾਂ ਨੇ ਅਨੁਭਵ ਕੀਤਾ ਕਿ ਜਿਵੇਂ ਪਤਾ ਲੱਗਾ ਕਿ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਵੇਲੇ ਕੋਈ ਵੀ ਸਿੱਖ ਅੱਗੇ ਨਹੀਂ ਆਇਆ, ਮਹਾਰਾਜ ਦੇ ਸਰੀਰ ਨੂੰ ਜਾਂ ਉਹਨਾਂ ਦੇ ਸੀਸ ਨੂੰ ਬਾ ਅਦਬ ਬਾ ਸਤਿਕਾਰ ਉਠਾਉਂਦਾ ਔਰ ਇਸ ਕਰਕੇ ਸਾਹਿਬਾਂ ਨੇ ਵਿਚਾਰਿਆ, ਕਿਉਂਕਿ ਸਾਹਿਬਾਂ ਅਕਾਲ ਪੁਰਖ ਵੱਲੋਂ ਉਹਨਾਂ ਨੂੰ ਇਹ ਹੁਕਮ ਵੀ ਸੀ ਮੈਂ ਆਪਣਾ ਸੋਤੋਹੇ ਨਿਵਾਜਾ ਪੰਥ ਪਰਚਰ ਕਰ ਬੇਕੋ ਸਾਜਾ, ਕਿਉਂਕਿ ਐਸੀ ਕੌਮ ਐਸਾ ਪੰਥ ਪੈਦਾ ਕੀਤਾ ਜਾ ਸਕੇ ਜਿਹੜਾ ਆਪਣੇ ਆਪ ਨੂੰ ਛੁਪਾ ਨਾ ਸਕੇ। ਦੂਜੇ ਔਰੰਗਜ਼ੇਬ ਦੀ ਨੀਤੀ ਜਿਹੜੀ ਸੀ ਉਹ ਵੀ ਜਿਹੜੇ ਗੈਰ ਇਸਲਾਮੀ ਲੋਕ ਸਨ ਉਹਨਾਂ ਦੇ ਪ੍ਰਤੀ ਬਹੁਤ ਦੁਖਦਾਇਕ ਸੀ। ਤੀਸਰੇ ਚੌਗਿਰਦਾ ਜਿਹੜਾ ਹੈ ਧਾਰਮਿਕ ਲੋਕਾਂ ਦਾ ਉਹ ਵੀ ਕੁਝ ਸੁਖਾਵਾਂ ਨਹੀਂ ਸੀ। ਔਰ ਸਭ ਤੋਂ ਵੱਡਾ ਫੈਕਟਰ ਜਿਹੜਾ ਸੀ ਉਹ ਸਿੱਖੀ ਦੇ ਵਿੱਚ ਹੀ ਸੀ। ਜਿਹੜੇ ਮਸੰਦ ਨੇ ਇੱਕ ਸਮਾਂ ਸੀ ਪੰਚਮ ਪਾਤਸ਼ਾਹ ਦੇ ਵੇਲੇ ਜਦੋਂ ਅੰਮ੍ਰਿਤਸਰ ਦੀ ਸਥਾਪਨਾ ਹੋਈ, ਸਰੋਵਰ ਸਾਹਿਬ ਦੀ ਸਥਾਪਨਾ ਹੋਈ, ਉਹਨਾਂ ਨੇ ਬਹੁਤ ਉਮਦਾ ਰੋਲ ਅਦਾ ਕੀਤਾ, ਬੜੇ ਉੱਚ ਇਖਲਾਕ ਦੇ ਬੜੇ ਉੱਚ ਆਚਰਣ ਦੇ ਲੋਕ ਹੋਇਆ ਕਰਦੇ ਸਨ। ਭਗਤੀ ਭਾਵ ਸਿੱਖੀ ਦਾ ਇੱਕ ਮੁਜੱਸਮਾ ਸੀ, ਸਿੱਖੀ ਦੀ ਇੱਕ ਮੂਰਤ ਸੀ। ਲੇਕਿਨ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਤੱਕ ਜਿਹੜੇ ਮਸੰਦ ਨੇ, ਜਿਹੜੇ ਉੱਚ ਇਖਲਾਕ ਵਾਲੇ ਸਨ, ਉਹ ਅਕਾਲ ਚਲਾਣਾ ਕਰ ਗਏ। ਨਵੇਂ ਜਿਹੜੇ ਸਨ ਉਹਨਾਂ ਦਾ ਜੀਵਨ ਇੰਨਾ ਉੱਚਾ ਨਹੀਂ ਸੀ, ਇਸ ਕਰਕੇ ਆਚਰਣ ਗਿਰਾਵਟ, ਦੁਰਾਚਾਰੀ ਸੁਭਾਅ, ਆਚਰਣਹੀਣਤਾ ਜਿਹੜੀ ਸੀ ਉਹ ਆ ਗਈ। ਬੜੀਆਂ ਸਿੱਖ ਇਤਿਹਾਸ ਦੇ ਵਿੱਚ ਐਸੀਆਂ ਮਿਸਾਲਾਂ ਮਿਲਦੀਆਂ ਨੇ, ਜਿਵੇਂ ਮਸੰਦਾਂ ਦਾ ਮੋਹਰੀ ਸੀ ਚੇਤੋ, ਉਸ ਚੇਤੋ ਨੇ ਵੀ ਜੋ ਦਸਵੰਧ ਦਿੱਤਾ ਗਿਆ ਸੀ ਉਹਦੇ ਵਿੱਚ ਕੁਛ ਜਮ੍ਹਾਂ ਕਰਾਉਂਦੇ ਸਨ, ਬਾਕੀ ਪਾਸ ਰੱਖ ਲੈਂਦੇ ਸਨ, ਉਹਦੀ ਚੋਰੀ ਫੜੀ ਗਈ। ਔਰ ਇਸ ਢੰਗ ਦੇ ਨਾਲ ਇਹ ਕੁਛ ਐਸੇ ਮੁੱਖ ਤੌਰ 'ਤੇ ਮਸੰਦਾਂ ਦਾ ਜਿਹੜਾ ਉਹਨਾਂ ਦੀ ਗਿਰਾਵਟ ਆਚਰਣਕ ਤੌਰ 'ਤੇ ਇਹ ਮੁੱਖ ਕਾਰਨ ਬਣੇ। ਔਰ ਗੁਰੂ ਗੋਬਿੰਦ ਸਿੰਘ ਜੀ ਜੋ ਸਾਡੇ ਪਾਸ ਇਤਿਹਾਸ, ਪੁਰਾਤਨ ਇਤਿਹਾਸ ਸਾਡੇ ਪਾਸ ਆਉਂਦਾ ਹੈ, ਗੁਰੂ ਗੋਬਿੰਦ ਸਿੰਘ ਜੀ ਤਕਰੀਬਨ 11 ਮਹੀਨੇ ਅਤੇ 11 ਦਿਨ ਇਕਾਂਤ ਵਾਸ ਰਹੇ, ਅਨੰਦਪੁਰ ਸਾਹਿਬ ਛੱਡਿਆ, ਇਕਾਂਤ ਪਹਾੜਾਂ ਦੇ ਵਿੱਚ ਪ੍ਰਭੂ ਦੇ ਨਾਲ ਜੁੜੇ ਰਹੇ। ਇਤਿਹਾਸ ਦੱਸਦਾ ਹੈ ਕਿ 11 ਮਹੀਨੇ 11 ਦਿਨ ਤੋਂ ਬਾਅਦ ਅਕਾਲ ਪੁਰਖ ਵੱਲੋਂ ਇਸ ਖਾਲਸੇ ਦਾ ਜੋ ਸਰੂਪ ਉਹਨਾਂ ਨੇ ਦਿੱਤਾ ਹੈ ਉਹਦਾ ਪ੍ਰਤੀਬਿੰਬ ਉਹਨਾਂ ਦੇ ਸਾਪ੍ਰਤੱਖ ਆਤਮਕ ਤੌਰ 'ਤੇ ਹੋਇਆ। ਔਰ ਉਹਦੇ ਨਾਲ ਜਦੋਂ ਗੱਲ ਹੋਈ ਤਾਂ ਉਸਨੇ ਕਿਹਾ ਕਿ ਮੈਂ ਖਾਲਸਾ ਹਾਂ, ਔਰ ਉਸ ਤੋਂ ਬਾਅਦ ਉਹਦੀ ਰੂਪ ਰੇਖਾ ਬਣੀ, ਸਿਰ 'ਤੇ ਪੱਗ, ਦਾੜਾ ਖੁੱਲ੍ਹਾ, ਕਮਰ ਕਸਾ, ਗਲ ਕਿਰਪਾਨ, ਕਸ਼ਹਿਰਾ, ਇਹ ਸਾਰਾ ਜਿਹੜਾ ਸਰੂਪ ਹੈ ਇਹ ਸਾਪ੍ਰਤੱਖ ਹੋਇਆ। ਜਦੋਂ ਮਹਾਰਾਜ ਨੇ ਕਿਹਾ ਵੀ ਤੂੰ ਕੌਣ ਹੈ, ਉਹਨਾਂ ਨੇ ਕਿਹਾ ਮੈਂ ਖਾਲਸਾ, ਵਾਸੀ ਕਿੱਥੋਂ ਦਾ, ਉਹਨੇ ਕਿਹਾ ਮੈਂ ਤੁਹਾਡੇ ਅੰਤਰ ਆਤਮੇ 'ਚੋਂ ਪੈਦਾ ਹੋਇਆ ਹਾਂ, ਮੇਰਾ ਸਥਾਨ ਤੁਹਾਡਾ ਹਿਰਦੇ ਹੈ ਔਰ ਮੈਂ ਉੱਥੋਂ ਪੈਦਾ ਹੋਇਆ ਹਾਂ, ਔਰ ਇਹ ਮੇਰੀ ਤਮੰਨਾ ਹੈ ਕਿ ਤੁਸੀਂ ਬਖਸ਼ਿਸ਼ ਕਰੋ ਜਿਹੜੀ ਕੌਮ ਹੈ ਹਿੰਦੁਸਤਾਨ ਦੀ, ਉਹਦੇ ਵਿੱਚ ਮੈਂ ਪ੍ਰਵੇਸ਼ ਕਰਾਂ, ਮੈਨੂੰ ਉਹਦੇ ਵਿੱਚ ਸਥਾਨ ਦਵਾਓ, ਤਾਂ ਮੈਂ ਇੱਕ ਨਮੂਨੇ ਦਾ ਪਵਿੱਤਰ ਪਾਕ ਮੁਕੱਦਸ ਇਨਸਾਨ ਪੈਦਾ ਕਰ ਸਕਾਂ। ਖਾਲਸੇ ਦੇ ਅਰਥ ਵੀ ਐਸੇ ਹੀ ਹੁੰਦੇ ਨੇ। ਔਰ ਮਹਾਰਾਜ ਨੇ ਕਿਹਾ ਵੀ ਹੈ ਪੂਰਨ ਪ੍ਰੇਮ ਪ੍ਰੀਤ ਸਜੇ ਬਿਨ, ਜਿਹੜਾ ਪੂਰਨ ਪ੍ਰੀਤ, ਪ੍ਰੀਤ ਦਾ ਪੂਰਨ ਮੁਜੱਸਮਾ ਹੈ, ਪਿਆਰ ਦੀ ਸੰਪੂਰਨ ਮੂਰਤ ਹੈ। ਇਸ ਕਰਕੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਨਾ ਵੀ ਸਾਚ ਕਹੋ ਸੁਣ ਲਿਓ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਪ੍ਰੇਮ ਦੀ ਸਾਖਿਆਤ ਮੂਰਤ, ਔਰ ਜਿਹਨ ਜਿਸ ਹਿਰਦੇ 'ਚ ਪ੍ਰੇਮ ਆ ਉੱਥੇ ਕੋਈ ਨਫ਼ਰਤ ਦਾ ਵਾਸਾ ਨਹੀਂ ਹੈ, ਈਰਖਾ ਦੁਵੇਸ਼ ਸਾੜਾ ਵੈਰ ਵਿਰੋਧ ਉੱਥੇ ਨਹੀਂ ਹੈ। ਜਿੱਥੇ ਪ੍ਰੇਮ ਹੈ, ਪ੍ਰੀਤ ਹੈ ਜਿਸ ਹਿਰਦੇ ਦੇ ਵਿੱਚ, ਤੋ ਇਸ ਕਰਕੇ ਉਸ ਅਵੇਵ ਨੇ ਇਹ ਕਿਹਾ ਕਿ ਮੈਂ ਚਾਹੁੰਦਾ ਕਿ ਤੁਸੀਂ ਆਪਣੀ ਉਮਤ ਦੇ ਵਿੱਚ ਮੈਨੂੰ ਪ੍ਰਵੇਸ਼ ਕਰਵਾਓ ਅਤੇ ਇੱਕ ਖਾਲਸ ਖਾਲਸਾ ਪੈਦਾ ਹੋ ਸਕੇ। ਇਸੀ ਕਰਕੇ ਸਾਹਿਬਾਂ ਦੇ ਮੁਖਾਰਬਿੰਦ ਤੋਂ ਉਚਾਰਿਆ ਹੋਇਆ ਉਹਨਾਂ ਦੀਆਂ ਰਚਨਾਵਾਂ ਦੇ ਵਿੱਚ ਆਉਂਦਾ ਹੈ ਕਿ ਕਾਲ ਪੁਰਖ ਕੀ ਆਗਿਆ ਪਾਏ ਕੈ ਪ੍ਰਗਟ ਭਇਓ ਰੂਪ ਮਨੇਵਰ ਕੋ, ਜਟਾਜੂੜ ਨਖ ਸਿੱਖ ਕਰ ਪਾਵਨ ਭਗਤ ਸੂਰ ਹੈ ਰੂਪ ਨਗਰ ਕੋ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਸੋ ਇਸ ਕਰਕੇ ਸਾਹਿਬਾਂ ਨੇ ਕਿਹਾ ਕਿ ਇਹ ਕਿਉਂਕਿ ਪਰਮਾਤਮਾ ਨਾਲ ਲਿਵ 11 ਮਹੀਨੇ ਅਤੇ 11 ਦਿਨ ਜੁੜੀ ਰਹਿਣ ਤੋਂ ਬਾਅਦ ਇਹ ਸਾਪਰ ਤੱਕ ਹੋਇਆ ਖਾਲਸਾ, ਔਰ ਉਸ ਵੇਲੇ ਤੱਕ ਦਿਲਗੀਰ ਗੁਰੂ ਗੋਬਿੰਦ ਸਿੰਘ ਸਨ। ਫਿਰ ਦਿਲ ਸ਼ਾਦ ਹੋਏ, ਮਨ ਵਿਸਮਾਚ ਆਇਆ, ਕਿਉਂਕਿ ਹਿੰਦੁਸਤਾਨ ਦੇ ਵਿੱਚ ਇਸਲਾਮ ਮਤ ਨੇ ਕੋਈ ਸੂਰਬੀਰ ਰਹਿਣੇ ਨਹੀਂ ਸੀ ਦਿੱਤਾ। ਜਿਵੇਂ ਹਿੰਦੁਸਤਾਨ ਦੀ ਵੰਡ ਸੀ, ਉਹਦੇ ਵਿੱਚ ਇੱਕ ਖੱਤਰੀ ਸਨ ਜਿਹਨਾਂ ਦਾ ਕੰਮ ਸੀ ਲੜਾਈ ਕਰਨਾ। ਨਾ ਬ੍ਰਾਹਮਣ ਨੇ ਲੜਾਈ ਕਰਨੀ ਹੈ ਅਤੇ ਨਾ ਸ਼ੂਦਰ ਨੇ ਲੜਾਈ ਕਰਨੀ ਅਤੇ ਨਾ ਵੈਸ਼ ਨੇ ਲੜਾਈ ਕਰਨੀ ਹੈ। ਖੱਤਰੀ ਜਿਹੜੇ ਸਨ ਉਹਨਾਂ ਦੀ ਹਾਲਤ 700 ਸਾਲ ਤੋਂ ਇਹ ਹਾਲਤ ਸੀ ਵੀ ਇਸਲਾਮ ਮਤ ਨੇ ਉਹਨਾਂ ਨੂੰ ਕਿਸੇ ਨੂੰ ਪਟਵਾਰੀ, ਕਿਸੇ ਨੂੰ ਮੁਨਸ਼ੀ, ਕਿਸੇ ਨੂੰ ਨੌਕਰ, ਕਿਸੇ ਨੂੰ ਚਾਕਰ, ਕਿਸੇ ਨੂੰ ਹਟਵਾਣੀਆਂ, ਬਹਾਦਰੀ ਦੀ ਕੋਈ ਗੱਲ ਹੀ ਨਹੀਂ ਸੀ ਕਿਤੇ। ਇਸੇ ਕਰਕੇ ਗੁਰੂ ਨਾਨਕ ਦੇਵ ਨੇ ਕਿਹਾ ਨਾ ਵੀ ਖੱਤਰੀਆਂ ਤੋਂ ਧਰਮ ਛੋੜਿਆ ਮਲੇਸ਼ ਪਾ ਕੇ ਆ ਗਈ, ਉਹ ਤਾਂ ਆਪਣੇ ਧਰਮ ਤੋਂ ਅਲੱਗ ਹੋ ਗਏ। ਪਤਾ ਹੀ ਨਹੀਂ ਹੈ ਸੂਰਬੀਰਤਾ ਕੀ ਹੁੰਦੀ ਹੈ। ਬ੍ਰਾਹਮਣ ਕੋਲ ਸੂਰਬੀਰਤਾ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਉਹ ਤਾਂ ਆਪਣੇ ਆਪ ਨੂੰ ਪਰਮਾਤਮਾ ਤੋਂ ਵੀ ਉੱਚਾ ਸਮਝਦਾ ਸੀ। ਦੂਸਰੀਆਂ ਨੀਵੀਆਂ ਜਾਤਾਂ ਨੇ। ਸਾਹਿਬਾਂ ਨੇ ਬੜੀ ਕੋਸ਼ਿਸ਼ ਕੀਤੀ ਕਿ ਇਹ ਜਿਹੜੇ 22 ਧਾਰ ਦੇ ਰਾਜੇ ਨੇ, ਜਿਨ੍ਹਾਂ ਦੇ ਬਜ਼ੁਰਗਾਂ ਨੂੰ ਗੁਰੂ ਤੇਗ ਬਹਾਦਰ ਜੀ ਨੇ ਗਵਾਲੀਅਰ ਦੇ ਕਿਲ੍ਹੇ 'ਚੋਂ ਛੁਡਾਇਆ ਸੀ, ਉਹੀ ਜਿਹੜੇ ਸਨ ਉਹ ਇਸ ਵਰਣ ਆਸ਼ਰਮ ਦੀ ਵਣ ਵੰਡ ਦੇ ਵਿੱਚ ਇੰਨੇ ਗਲਤੀਨ ਹੋਏ ਹੋਏ ਸਨ ਕਿ ਮਹਾਰਾਜ ਦੀ ਗੱਲ ਸੁਣਨ ਨੂੰ ਕੋਈ ਤਿਆਰ ਨਹੀਂ ਸੀ। ਔਰ ਫਿਰ ਮਨ ਜੋੜਨਾ, ਔਰ ਫਿਰ ਦੂਸਰੀ ਗੱਲ ਇਹ ਸੀ ਵੀ ਗੁਰੂ ਸਾਹਿਬਾਂ ਤੋਂ, ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਚਰਨ ਪਹੁਲ ਦਿੱਤੀ ਜਾਂਦੀ ਸੀ। ਦੋ ਕਿਸਮ ਦੇ ਗੁਰੂ ਹੁੰਦੇ ਨੇ, ਇੱਕ ਸਿੱਖਿਆ ਗੁਰੂ, ਇੱਕ ਦੀਕਸ਼ਿਤ ਗੁਰੂ। ਸਿੱਖਿਆ ਗੁਰੂ ਤਾਂ ਸਾਰੇ ਨੇ, ਜਿਵੇਂ ਸਾਡੇ ਟੀਚਰ ਨੇ ਜਿਹਨਾਂ ਤੋਂ ਅਸੀਂ ਵਿੱਦਿਆ ਪਾਉਂਦੇ ਹਾਂ, ਕੋਈ ਕੰਮ ਸਿੱਖਦਾ ਹੈ ਉਹ ਗੁਰੂ ਹੋ ਗਿਆ, ਇਹ ਸਾਰੇ ਸਿੱਖਿਆ ਦਾ ਇਹ ਗੁਰੂ ਹੈ। ਦੀਕਸ਼ਿਤ ਗੁਰੂ ਹੁੰਦਾ ਜਿਹੜਾ ਅਧਿਆਤਮਿਕ ਤੌਰ 'ਤੇ, ਧਾਰਮਿਕ ਤੌਰ 'ਤੇ ਮਨੁੱਖ ਨੂੰ ਉਹਦੇ ਧਰਮ ਦੇ ਰਸਤੇ 'ਤੇ ਪਾਉਂਦਾ ਹੈ। ਉਸ ਵੇਲੇ ਦੀਕਸ਼ਿਤ ਹੋਣ ਦਾ ਜੋ ਕੰਸੈਪਟ ਸੀ, ਰਿਵਾਜ਼ ਸੀ ਧਾਰਮਿਕ ਤੌਰ 'ਤੇ, ਉਹ ਹੁੰਦਾ ਸੀ ਵੀ ਪੈਰ ਦੇ ਗੂਠੇ ਨੂੰ ਪਾਣੀ ਦੇ ਵਿੱਚ ਪਾ ਕੇ ਉਹਨੂੰ ਧੋ ਕੇ ਅਤੇ ਉਹ ਪੀਣਾ ਨੂੰ ਕਹਿੰਦੇ ਸੀ ਚਰਨਾਮਤ। ਔਰ ਉਹ ਜਿਸ ਵਿਅਕਤੀ ਦੁਆਰਾ ਉਹ ਚਰਨਾਮਤ ਦਿੱਤੀ ਗਈ ਸੀ ਉਹ ਉਹਦਾ ਗੁਰੂ ਹੁੰਦਾ ਸੀ। ਔਰ ਸਿੱਖੀ ਜਿਹੜੀ ਹੈ ਇਹ ਅਕਾਲ ਪੁਰਖ ਪਰਮਾਤਮਾ ਨੂੰ ਗੁਰੂ ਮੰਨਦੀ ਹੈ, ਕਿਉਂਕਿ ਜਿਹੜੇ ਸਾਡੇ 10 ਗੁਰੂ ਨੇ ਉਹਨਾਂ ਗੁਰੂਆਂ ਦੀ ਇੱਕ ਸਥਾਨ 'ਤੇ ਐਸੀ ਅਵਸਥਾ ਹੋਣੀ ਹੈ, ਗੁਰਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ, ਉਹ ਅਕਾਲ ਪੁਰਖ ਦਾ ਰੂਪ ਬਣ ਜਾਂਦਾ ਹੈ। ਇਸ ਕਰਕੇ ਉਹਦੇ 'ਚ ਵਿਅਕਤੀ ਦੀ ਪੂਜਾ ਤਾਂ ਹੈ ਹੀ ਨਹੀਂ। ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਦਾ ਅੰਮ੍ਰਿਤ ਸ਼ੁਰੂ ਕੀਤਾ। ਮਨ ਜੋੜਨਾ, ਬਰੀਕ ਵਿਚਾਰ ਹੈ, ਖੰਡਾ ਜਿਹੜਾ ਹੈ ਇਹ ਅਕਾਲ ਪੁਰਖ ਦਾ ਪ੍ਰਤੀਕ ਹੈ। ਖੰਡਾ ਪਿਰਥਵੇਂ ਸਾਜ ਕੇ ਦੈਂਤਾਂ ਦਾ ਨਾਸ ਕਰਾਇਆ, ਅਸ ਕਿਰਪਾਨ ਖੰਡੋ ਖੜਗ ਤੁਬਕ ਤੁਬ ਤਬਰ ਅਰਤੀਰ ਸਹਿਫ ਸੋਈ ਸਹਿਤੀ ਜਹੀ ਹਮਾਰੇ ਪੀਰ। ਖੰਡਾ ਅਕਾਲ ਪੁਰਖ ਦਾ ਪ੍ਰਤੀਕ ਹੈ, ਇਸ ਕਰਕੇ ਅੰਮ੍ਰਿਤ ਉਹ ਨਾਮ ਹੈ। ਅੰਮ੍ਰਿਤ ਪਰਮਾਤਮਾ ਦਾ ਨਾਮ ਹੈ, ਔਰ ਅੰਮ੍ਰਿਤ ਜਮ੍ਹਾਂ ਖੰਡਾ ਇਜ਼ ਇਕੁਅਲ ਟੂ ਸੰਤ ਜਮ੍ਹਾਂ ਸਫਾਈ ਇਜ਼ ਇਕੁਅਲ ਟੂ ਖਾਲਸਾ। और खंडे द्वारा अमृत तैयार किया जाता है। इस करके जिहड़ी चरण पौल है व्यक्तिगत दे नाल आदमी ने जुड़ना वह दूर किया और परमात्मा नाल जोड़िया। और यही विधान है इन पंचज में वर्तत मैं हूं पंच मिले सो पीर अंपीर। तो गुरु गोबिंद सिंह जी ने जदों एक खालसे का अनुभव उस अकाल पुरख की बख्शिश का सदका उन्होंने होया और फिर उन्होंने विसाखी 30 मार्च 1699 पैगाम दिते हुक्मनामे भेजे इतों हिसाब लाओ बई 80,000 के करीब इतिहासकार मानते ने इकट्ठ होया सिखा दा। और उस समय दे जी एडा वड्डा इकट्ठ कोई छोटी मोटी गल नहीं है, बहुत बड़ी गल है। और उस इकट्ठ दे विच महाराज अपने सिंघासन तो उठे और उठ के ए ललकार के कहा कि भई एक सिख की लोड़ है जड़ा अपना शरीर भेंट कर सके। इतिहास कहता है उस वेले दे स्रोत साढ़े पास जो ने, क्योंकि इतिहास उसनू कहिंदे ने जे अज असी गल 300 साल जां 400 साल जां 500 साल पुरानी करनी है तो उस वेले दी अथेंटिकेटेड सबूत साढ़े पास होना चाहिए। और ये जिहड़ी गल है इहदे सबूत साढ़े पास ने। औरंगजेब का अखबार नवीस है जिसने रिपोर्ट भेजी है गुलाम मईउद्दीन होया एक लिखारी समकाली गुरु गोबिंद सिंह जी का, ओदियां लिखतां ने होर साडे पास लिखतां ने साहिबां दियां अपनियां लिखतां ने। साहिबां दा 52 कवियां विचों कवि सैनापत जिहदा नाम सैना सिंह सी, चंद्र सैन दा नाम सी, गुजरांवाला दा रहण वाला सी, मान गोद दा जट सी, ये संस्कृत दा बड़ा विद्वान सी। महाराज तो अमृत छकिया सैना सिंह नौ होया, सैनापत इहदा तखल्लस सी। इसने गुरसोभा लिखिया जिहड़ा 1704 नूं शुरू कीता, 1708 1700 ते गुरु गोबिंद सिंह जी तो 1711 दे विच उसने संपूर्ण कीता गुरसोभा। वो लिखता साडे पास ने अकाली कौर सिंह ने, वह लिखता ने महिमा प्रकाश है। भाव कहण दा उस वेले दियां साडे पास लिखता मौजूद ने जे तो इतिहास की प्रोड़ता हुंदी है। जो तीसरी दफा महाराज ने कहा तो भाई दया सिंह जेड़ा के सिखी दे विच भी परिपूर्ण सी और योग मत ते वैदिक मत का भी काफ़ी धारनी काफ़ी विद्वान सी दया सिंह, लाहौर का खत्री ये आया तो साहिब अंदर लै गए नाल लगते तंबू दे विच तलवार जिहड़ी है खून नाल लिबड़ी बाहर लैके आ गए। फिर दूसरे दी उन्हें कहा भी एक होर चाहिदा है। फिर धर्मदास जाट दिल्ली दा, फिर हिम्मत सिंह, फिर मोहकम सिंह ते फिर अखीर ते साहब सिंह। देखो गुरु प्यारे साहिब को एक किन्ना एक कोइंसिडेंस है, किन्ना एक संयोग है, क्योंकि विद्वान लोगों ने ये सवाल पैदा करके उदे जवाब दिते ने विद्वान लोगों ने कि महाराज ने पंजे ही क्यों लाए, ज्यादा क्यों नहीं लाए। विद्वान लोग मानते ने कि जिमें जो सृष्टि की रचना हुई है गुरमत के अनुसार और बहुत ਬਹੁਤ ਇਹ ਧਾਰਮਿਕ ਦਰਸ਼ਨ, ਦਰਸ਼ਨ ਕਹਿੰਦੇ ਨੇ ਫਿਲੋਸਫੀ ਨੂੰ, ਫਿਲਜਮਸੋਫੀ, ਕੂੜ ਗਿਆਨ ਫਿਲੋਸਫੀ ਨੂੰ ਦਰਸ਼ਨ ਕਹਿੰਦੇ ਨੇ। ਉਹਦੇ ਅਨੁਸਾਰ ਸ੍ਰਿਸ਼ਟੀ ਜਿਹੜੀ ਹੈ ਉਹ ਪੰਜ ਬੇਸਿਕ ਜਿਹੜੇ ਐਲਾਮੈਂਟ ਨੇ, ਤੱਤ ਨੇ, ਉਹਨਾਂ ਦੁਆਰਾ ਬਣੀ ਹੈ ਸ੍ਰਿਸ਼ਟੀ। ਉਹ ਅਲੱਗ ਗੱਲ ਹੈ ਕਿ ਜਿਵੇਂ ਸਾਂਖ ਸ਼ਾਸਤਰ ਹੈ ਉਹ ਮੰਨਦਾ ਹੈ ਵੀ ਪਰਮਾਤਮਾ ਨੂੰ ਮੰਨਦਾ ਹੀ ਨਹੀਂ ਹੈ, ਉਹ ਪ੍ਰਕਿਰਤੀ ਅਤੇ ਪੁਰਸ਼ ਨੂੰ ਸੱਤ ਮੰਨਦਾ ਹੈ। ਸ਼ੰਕਰਾਚਾਰੀਆ ਬ੍ਰਹਮਾ ਅਤੇ ਈਸ਼ਵਰ ਨੂੰ ਸੱਤ ਮੰਨਦਾ ਹੈ। ਬ੍ਰਹਮਾ ਜਿਹੜਾ ਨਿਰਗੁਣ ਹੈ, ਈਸ਼ਵਰ ਜਿਹੜਾ ਉਹ ਮਾਇਆ ਦਾ ਮਿਲ ਕੇ ਸ੍ਰਿਸ਼ਟੀ ਸਾਜਦਾ। ਖੈਰ ਉਸ ਪਾਸੇ ਮੈਂ ਨਾ ਜਾਵਾਂ। ਉਹ ਪੰਜਾਂ ਤੱਤਾਂ ਤੋਂ ਇਹ ਸੰਸਾਰ ਬਣਿਆ ਹੈ। ਔਰ ਜਦੋਂ ਆਦਮੀ ਮਰਦਾ ਹੈ, ਜਿਹੜੇ ਇਹ ਤੱਤ ਨੇ ਤੱਤਾਂ 'ਚ ਮਿਲ ਜਾਂਦੇ ਹੈ, ਜਿਹੜੀ ਆਤਮਾ ਉਹ ਤਾਂ ਅਮਰ ਹੈ, ਆਤਮਾ ਉੱਤੇ ਕੁਛ ਹੁੰਦਾ ਹੀ ਨਹੀਂ, ਉਹ ਤਾਂ ਪਰਮਾਤਮਾ ਦੀ ਅੰਸ਼ ਹੈ, ਉਹ ਤਾਂ ਪਰਮਾਤਮਾ ਦੀ ਅੰਸ਼ ਹੈ। ਔਰ ਜਦ ਤੱਕ ਪਰਮਾਤਮਾ ਦੀ ਅੰਸ਼ ਇਸ ਸਰੀਰ ਦੇ ਵਿੱਚ ਹੈ, ਅਸੀਂ ਤੁਹਾਡੇ ਦਰਸ਼ਨ ਕਰ ਰਹੇ ਹਾਂ, ਤੁਹਾਡੇ ਨਾਲ ਵਿਚਾਰ ਕਰ ਰਹੇ ਹਾਂ, ਅਤੇ ਜਦੋਂ ਅੰਸ਼ ਜਿਹੜੀ ਖਤਮ ਹੋ ਜਾਂਦੀ ਹੈ, ਨਿਕਲ ਜਾਂਦੀ ਹੈ, ਜਿਹੜਾ ਸਰੀਰ ਹੈ ਮਿੱਟੀ ਬਣ ਜਾਂਦਾ ਹੈ। ਔਰ ਇੰਨਾ ਸੁੰਦਰ ਸੋਹਣਾ ਸਰੀਰ ਜਿਹਦੇ ਨਾਲ ਵਿਚਾਰ ਕਰਨ ਅਤੇ ਗੱਲਬਾਤ ਕਰਨ ਅਤੇ ਮਨ ਜਿਹੜਾ ਹੈ ਉਹ ਖੁਸ਼ ਹੁੰਦਾ ਹੈ, ਪ੍ਰਸੰਨ ਹੁੰਦਾ ਹੈ। ਕਿਸੇ ਐਸੇ ਐਸੇ ਮਨੁੱਖ ਨੇ ਜਿਹਨਾਂ ਦੇ ਨਾਲ, ਜਿਹਨਾਂ ਦੇ ਦਰਸ਼ਨ ਕਰਨ ਦੇ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ, ਸਕੂਨ ਮਿਲਦਾ ਹੈ, ਠੰਡਕ ਪਹੁੰਚਦੀ ਹੈ। ਔਰ ਜਦੋਂ ਉਹ ਪਰਮਾਤਮਾ ਦੀ ਅੰਸ਼ ਨਿਕਲ ਜਾਂਦੀ ਉਹ ਤੋਂ ਡਰ ਲੱਗਦਾ ਹੈ, ਉਹਨੂੰ ਪ੍ਰੇਤ ਆਤਮਾ ਕਹਿੰਦੇ ਨੇ, ਭੂਤ ਪ੍ਰੇਤ ਕਹਿੰਦੇ ਨੇ। ਇੱਕ ਬਹੁਤ ਪਿਆਰੀ ਗੱਲ, ਅਰਬਿੰਦਰਾਨਾਥ ਟੈਗੋਰ ਬੜੇ ਵੱਡੇ ਵਿਦਵਾਨ ਹੋਏ ਨੇ ਧਾਰਮਿਕ ਤੌਰ 'ਤੇ, 6000 ਦੇ ਕਰੀਬ ਉਹਨਾਂ ਨੇ ਧਾਰਮਿਕ ਗੀਤ ਲਿਖੇ ਨੇ। ਉਹਨਾਂ ਦੀ ਕਿਤਾਬ ਹੀ ਵਾਜ਼ ਦੀ ਫਸਟ ਮੈਨ ਹੂ ਗੋਟ ਦੀ ਨੋਬਲ ਪ੍ਰਾਈਜ਼ ਇੰਡੀਅਨ ਅਤੇ ਗੀਤਾਂਜਲੀ। ਕਹਿੰਦੇ ਨੇ ਕਿਸੇ ਨੇ ਉਹਨੂੰ ਪੁੱਛਿਆ ਕਿ ਵੀ ਤੁਸੀਂ ਬੜੇ ਪਰਮਾਤਮਾ ਦੇ ਗੀਤ, ਪਰਮਾਤਮਾ ਦੇ ਸੋਹਲੇ ਗਾਏ ਨੇ, ਤੁਸੀਂ ਇਹ ਦੱਸ ਸਕਦੇ ਹੋ, ਇਹਦਾ ਕੋਈ ਸਬੂਤ, ਪ੍ਰੈਕਟੀਕਲ ਕੋਈ ਇਹਦੀ ਮਿਸਾਲ ਦੇ ਸਕਦੇ ਹੋ ਕਿ ਪਰਮਾਤਮਾ ਹੈ? ਉਹ ਹੱਸ ਪਿਆ। ਬੜਾ ਪ੍ਰਸ਼ਨ ਕਰਤਾ ਸੀ, ਉਹ ਕਹਿੰਦਾ ਵੀ ਗੱਲ ਕੀ? ਉਹ ਕਹਿੰਦਾ ਵੀ ਇਹ ਤੋਂ ਵੱਡਾ ਵੀ ਕੋਈ ਸਬੂਤ ਪਰਮਾਤਮਾ ਦਾ ਹੋ ਸਕਦਾ ਕਿ ਜਿਹੜਾ ਹਰ ਨਵਾਂ ਬੱਚਾ ਪੈਦਾ ਹੁੰਦਾ ਉਹ ਪਰਮਾਤਮਾ ਦੀ ਅੰਸ਼ ਲੈ ਕੇ ਤਾਂ ਪੈਦਾ ਹੁੰਦਾ, ਨਹੀਂ ਤਾਂ ਮ੍ਰਿਤਕ ਨਾ ਪੈਦਾ ਹੋਵੇ। ਬੱਚੇ 'ਚ ਪਰਮਾਤਮਾ ਦੀ ਅੰਸ਼ ਹੈ ਅਤੇ ਬੱਚਾ ਪੈਦਾ ਹੋਣ ਲੱਗਦਾ, ਹੋ ਕੇ ਰੋਂਦਾ ਹੈ, ਹੱਥ ਪੈਰ ਮਾਰਦਾ, ਉੱਥੋਂ ਉਹਦੀ ਜਿਹੜੀ ਜੀਵਨ ਚਰੀਆ ਉਹ ਸ਼ੁਰੂ ਹੁੰਦੀ ਹੈ, ਉਹਦਾ ਜੀਵਨ ਪ੍ਰਾਰੰਭ ਹੁੰਦਾ ਹੈ। ਉਹ ਆਦ ਹੈ ਅਤੇ ਅੰਤ ਮੌਤ ਹੈ। ਉਹ ਕਹਿੰਦਾ ਵੀ ਇਸ ਤੋਂ ਵੱਡੀ ਮਿਸਾਲ ਵੀ ਕੋਈ ਮਿਲ ਸਕਦੀ ਹੈ ਵੀ ਜਿਹੜਾ ਹਰ ਨਵਾਂ ਬੱਚਾ ਪੈਦਾ ਹੁੰਦਾ ਹੈ ਉਹ ਪਰਮਾਤਮਾ ਦੀ ਅੰਸ਼ ਲੈ ਕੇ ਤੇ ਪੈਦਾ ਹੁੰਦਾ ਹੈ? ਔਰ ਵਿਦਵਾਨਾਂ ਨੇ ਕਿਹਾ ਵੀ ਜਿਹੜੇ ਪੰਜ ਨੇ ਇਹ ਪੰਜ ਤੱਤਾਂ ਤੋਂ ਜਿਵੇਂ ਸ੍ਰਿਸ਼ਟੀ ਪੈਦਾ ਹੋਈ ਹੈ, ਇਸੀ ਤਰ੍ਹਾਂ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਕੈਸਾ ਸੰਯੋਗ ਹੈ ਵੀ ਇੱਕ ਦਇਆ। ਤੁਲਸੀਦਾਸ ਕਹਿੰਦੇ ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ, ਤੁਲਸੀ ਦਇਆ ਨਾ ਛੁੱਡੀਏ ਜਬ ਤੱਕ ਘਟ ਮੈਂ ਪ੍ਰਾਣ, ਤੌਲ ਧਰਮ ਦਇਆ ਕਾ ਪੂਤ, ਦਇਆ ਮੁੱਖ ਹੈ। ਔਰ ਜਦੋਂ ਦਇਆ ਹੈ ਤੇ ਤਦੋਂ ਧਰਮ ਆਉਂਦਾ ਹੈ, ਦਇਆ ਤੇ ਧਰਮ, ਦਇਆ ਮਾਂ ਹੈ, ਧਰਮ ਪੁੱਤਰ ਹੈ ਗੁਰਮਤਿ ਦੇ ਅਨੁਸਾਰ। ਤੇ ਜਦੋਂ ਦਇਆ ਤੇ ਧਰਮ ਹੋ ਗਈ ਤੇ ਫਿਰ ਹਿੰਮਤ ਪੈਦਾ ਹੁੰਦੀ ਹੈ। ਦੇਖੋ ਕੈਸਾ ਸੰਯੋਗ ਹੈ, ਕੋਇੰਸੀਡੈਂਸ, ਜਿੱਥੇ ਦਇਆ ਹੈ ਉੱਥੇ ਧਰਮ ਹੋਵੇਗਾ, ਔਰ ਜਿੱਥੇ ਦਇਆ ਤੇ ਧਰਮ ਦੋਨੋਂ ਮਿਲ ਜਾਣ ਉੱਥੇ ਹਿੰਮਤ ਆ ਜਾਏਗੀ, ਔਰ ਜਿੱਥੇ ਦਇਆ ਧਰਮ ਤੇ ਹਿੰਮਤ ਮਿਲ ਜਾਣ ਉੱਥੇ ਮੋਕਮ ਹੁੰਦਾ ਦ੍ਰਿੜਤਾ, ਫਰਮ ਡਿਟਰਮੀਨੇਸ਼ਨ, ਮੋਕਮ ਦੇ ਅਰਥ ਦ੍ਰਿੜਤਾ। ਉਹ ਕਿਸੇ ਨੇ ਕਿਹਾ ਨਾ ਕਿ ਬਈ ਭਾਵਾਂ ਉਹ ਦੁਨਿਆਵੀ ਕੰਪੇਨ ਹੋਵੇ, ਮੁਹਿੰਮ ਹੋਵੇ, ਭਾਵਾਂ ਦੀਨੀ ਮੁਹਿੰਮ ਹੋਵੇ, ਤਿੰਨ ਗੱਲਾਂ ਹੋਣੀਆਂ ਚਾਹੀਦੀਆਂ ਨੇ ਜੇ ਉਸ ਕੰਪੇਨ ਨੂੰ ਆਦਮੀ ਨੇ ਸਰ ਕਰਨਾ ਹੈ। ਇੱਕ ਤਾਂ ਫਰਮ ਡਿਟਰਮੀਨੇਸ਼ਨ, ਦ੍ਰਿੜ ਇਰਾਦਾ, ਆਇਰਨ ਵਿਲ ਜਿਹਨੂੰ ਕਹਿੰਦੇ ਹੈ, ਇੱਕ ਉਹਨੂੰ ਹਾਸਲ ਕਰਨ ਦੇ ਤੌਰ ਤਰੀਕੇ ਮੀਨਸ ਆਫ ਅਟੇਨਮੈਂਟ ਦੀ ਮੋਸਟ ਇੰਪੋਰਟੈਂਟ ਫੈਕਟਰ ਉਹ ਹੁੰਦਾ ਇੰਤਜ਼ਾਰ ਵੇਟ। ਔਰ ਸਾਡੇ 'ਚ ਇਹੀ ਹੈ ਨਹੀਂ, ਜਿਵੇਂ ਬੱਚੇ ਹੁੰਦੇ ਆ ਅੱਜ ਪੌਦਾ ਬੀਜਦੇ ਆ ਬੀਜ ਬੀਜਦੇ ਆ ਕੱਲ੍ਹ ਨੂੰ ਪੁੱਟ ਕੇ ਵੇਖਣ ਲੱਗ ਪੈਂਦੇ ਨੇ ਕਿ ਉਹ ਬੀਜ ਜੰਮਿਆ ਕਿ ਨਹੀਂ ਜੰਮਿਆ। ਬੀਜ ਨੂੰ ਬੀਜ ਤੋਂ ਪੌਦਾ ਬਣਨ ਦੇ ਲਈ ਅੰਕੁਰ ਆਉਣ ਦੇ ਲਈ ਸਮਾਂ ਚਾਹੀਦਾ, ਟਾਈਮ ਚਾਹੀਦਾ, ਉਸ ਢੰਗ ਦੀ ਧਰਤੀ ਜਰਖੇਜ਼ ਚਾਹੀਦੀ ਹੈ, ਪੌਣ ਪਾਣੀ ਚਾਹੀਦਾ, ਰੁੱਤ ਚਾਹੀਦੀ ਹੈ, ਮੌਸਮ ਚਾਹੀਦਾ ਹੈ, ਉਹਦੀ ਦੇਖਭਾਲ ਚਾਹੀਦੀ ਹੈ, ਫਿਰ ਸਮਾਂ ਚਾਹੀਦਾ। ਕੋਈ ਬੂਟੇ 3 ਦਿਨ 'ਚ ਪੈਦਾ ਹੁੰਦੇ, ਕੋਈ 3 ਮਹੀਨੇ 'ਚ ਪੈਦਾ ਹੁੰਦੇ ਨੇ, ਅਲੱਗ ਅਲੱਗ ਧਰਤੀਆਂ ਦਾ ਵੀ ਸੰਬੰਧ ਹੋਇਆ ਕਰਦਾ ਹੈ। ਤੋ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਵਿਦਵਾਨ ਕਹਿੰਦੇ ਨੇ ਕਿ ਸਾਹਿਬਾਂ ਨੇ ਇਹ ਜਿਹੜੇ 5 ਧਾਰਮਿਕ ਨੁਕਤੇ ਨੇ, ਜਿਵੇਂ 5 ਐਲਾਮੈਂਟ ਨੇ, 5 ਤੱਤਾਂ ਦੁਆਰਾ ਸ੍ਰਿਸ਼ਟੀ ਪੈਦਾ ਹੋਈ ਹੈ, ਇਸੀ ਢੰਗ ਨਾਲ ਇਹ ਜਿਹੜੇ 5 ਦਇਆ, ਧਰਮ, ਹਿੰਮਤ, ਮੋਹਕਮ, ਅਤੇ ਫਿਰ ਜਦੋਂ 4 ਇਕੱਠੇ ਹੁੰਦੇ ਫਿਰ ਉਹ ਆਦਮੀ ਸਾਹਿਬ ਬਣ ਜਾਂਦਾ ਹੈ, ਪਰਮਾਤਮਾ ਦਾ ਰੂਪ। ਉਹ ਖਾਲਸਾ ਪੈਦਾ ਹੋਇਆ, ਫਿਰ ਉਹ ਖਾਲਸਾ ਜਿਹਦੇ ਬਾਰੇ 'ਚ ਮਹਾਰਾਜ ਕਹਿੰਦੇ ਨੇ, ਜਿਹੜਾ ਖਾਲਸਾ, ਰੋਮ ਰੋਮ ਜੋ ਰਸਨਾ ਪਾਓ, ਖਾਸ ਦੀ ਉਪਮਾ ਕਰਦੇ। ਮੈਂ ਜਿਵੇਂ ਤੁਹਾਡੇ ਨੇ ਕਿਹਾ ਵੀ ਬੜੀ ਸੰਖੇਪ 'ਚ ਤੁਹਾਡੇ ਨਾਲ ਵਿਚਾਰ ਕਰ ਰਹੇ ਹਾਂ, ਮਹਾਰਾਜ ਕਹਿੰਦੇ ਰੋਮ ਰੋਮ ਜੋ ਰਸਨਾ ਪਾਓ, ਤਦਪ ਨਾ ਖਾਲਸਾ ਜਸ ਗਾਓ। ਜੇ ਮੇਰੇ ਰੋਮ, ਜਿਹੜੇ ਸਰੀਰ ਨੇ ਜਿੰਨੇ ਰੋਮ ਹੈ, ਉਹਨਾਂ ਨੂੰ ਜੇ ਜੀਭ ਲੱਗ ਜਾਏ ਤਾਂ ਮੈਂ ਖਾਸ ਦੀ ਉਪਮਾ ਕਰਾਂ ਤਾਂ ਵੀ ਉਪਮਾ ਨਹੀਂ ਕਰ ਸਕਦਾ। ਤੋ ਗੁਰੂ ਪਿਆਰੀ ਸਾਧ ਸੰਗਤ ਜੀ, ਹਿਸਾਬ ਲਾਓ, ਉਹ ਖਾਲਸਾ ਕੈਸਾ ਹੋਵੇਗਾ ਜਿਹਦੇ ਬਾਰੇ 'ਚ ਗੁਰੂ ਗੋਬਿੰਦ ਸਿੰਘ ਜੀ ਐਸਾ ਕਹਿੰਦੇ ਨੇ, ਰੋਮ ਰੋਮ ਜੋ ਰਸਨਾ ਪਾਊਂ, ਤਦੇ ਬਿਨਾਂ ਖਾਲਸਾ ਜਸ ਤੋਰਾਊਂ, ਹਾਂ ਖਾਲਸੇ ਕੋ ਖਾਲਸਾ ਮੇਰੋ, ਓਤ ਪੋਤ ਸਾਗਰ ਬੰਦੇ ਰੋ। ਜਿੱਦਾਂ ਪਾਣੀ ਦੀ ਬੂੰਦ ਸਮੁੰਦਰ ਅਤੇ ਸਮੁੰਦਰ ਦੀ ਬੂੰਦ ਹੈ, ਇਵੇਂ ਹੀ ਮੇਰਾ ਅਤੇ ਖਾਲਸੇ ਦਾ ਨਾਤਾ ਹੈ। ਜਜਨ ਭਜਨ ਮਮ ਖਾਲਸਾ, ਖਾਸ ਪੂਜ ਬਜੋਗ ਦਾਸ ਗੋਬਿੰਦ ਫਤਿਹ ਖਾਲਸੇ ਕੀ, ਦਸ ਮਿਟੇ ਸਭ ਰੋਗ। ਐਡੀ ਉੱਚੀ ਗੱਲ ਖਾਲਸੇ ਨੂੰ ਕਹਿਣੀ ਕੋਈ ਐਵੇਂ ਆਸਾਨ ਗੱਲ ਨਹੀਂ ਆ, ਗੁਰੂ ਗੋਬਿੰਦ ਸਿੰਘ ਜੀ ਅਤ ਕਥਨੀ ਨਹੀਂ ਕਰ ਸਕਦੇ। ਤੋ ਗੁਰੂ ਪਿਆਰੀ ਸਾਧ ਸੰਗਤ ਜੀ, ਉਹ 5 ਪਿਆਰੇ ਪੈਦਾ ਹੋਏ, ਤੋ ਮਹਾਰਾਜ ਫਿਰ 5 ਜਿਹੜੇ ਸਨ ਉਹਨਾਂ ਨੂੰ ਤੰਬੂ ਵਿੱਚੋਂ ਲੈ ਕੇ ਆਏ ਬਾਹਰ। ਆਲੇ ਦੁਆਲੇ 5 ਪਿਆਰੇ ਨੇ, ਵਿਚਕਾਰ ਗੁਰੂ ਗੋਬਿੰਦ ਸਿੰਘ ਜੀ ਨੇ ਆ ਕੇ ਬੈਠੇ ਨੇ ਸਟੇਜ 'ਤੇ, ਅਤੇ ਜਿਹੜੇ ਥੋੜ੍ਹੀ ਦੇਰ ਬਾਅਦ ਵਿਚਾਰ ਹੋਈ, ਵਿਚਾਰਾਂ ਚੱਲੀਆਂ, ਅਤੇ ਇੱਕ ਜਿਹੜਾ ਸਿੰਘ ਸੀ ਉਹ ਉੱਠ ਕੇ ਆਇਆ, ਕਹਿੰਦਾ ਮਹਾਰਾਜ ਮੈਂ 3 ਪੀੜ੍ਹੀਆਂ ਤੋਂ ਤੁਹਾਡਾ ਸੇਵਕ ਹਾਂ, ਇਸ ਗੁਰੂ ਦੀ ਛਤਰਛਾਇਟ 3 ਪੀੜ੍ਹੀਆਂ ਮੇਰੀਆਂ ਹੋ ਗਈਆਂ ਨੇ, ਪਤਾ ਨਹੀਂ ਮੇਰੇ ਮਨ 'ਚ ਕੀ ਹੈ, ਮੈਂ ਤਾਂ ਸੋਚਦਾ ਹੀ ਰਹਿ ਗਿਆ ਵੀ ਕਿਆ ਹੋਣਾ ਕਿਆ ਨਹੀਂ, ਕਿਉਂਕਿ ਮਸੰਦਾਂ ਨੇ ਗੱਲ ਫੈਲਾ ਦਿੱਤੀ ਸੀ ਕਿ ਜਿਹੜੀ ਦੇਵੀ ਹੈ ਉਲਟੀ ਪੈ ਗਈ ਗੁਰੂ ਗੋਬਿੰਦ ਸਿੰਘ ਜੀ ਨੂੰ। ਜਦੋਂ 3 ਜਿਹੜੇ ਸਿੰਘ ਸਨ ਉਹ ਮਹਾਰਾਜ ਉਹਨਾਂ ਨੂੰ ਤੰਬੂ 'ਚ ਲੈ ਕੇ, ਜਿਹਨਾਂ ਨੇ ਸੀਸ ਭੇਟ ਕੀਤਾ, ਅਤੇ ਮਹਾਰਾਜ ਜਿਹੜੇ ਮਸੰਦ ਸਨ ਵਿੱਚੋਂ ਉੱਠ ਕੇ ਮਾਤਾ ਜੀ ਦੇ ਪਾਸ ਗਏ, ਮਾਤਾ ਜੀ ਜਿਹੜੀ ਅਸੀਂ ਗੱਲ ਕਰਦੇ ਸਨ ਉਹ ਦੇਵੀ ਪੁੱਠੀ ਪੈ ਗਈ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ, ਉਹਨਾਂ ਨੂੰ ਕਿਸੇ ਕਮਰੇ 'ਚ ਬੰਦ ਕਰ ਦਿਓ, ਅਤੇ ਜਿਹੜੇ ਪੋਤਰੇ ਨੇ ਉਹਨਾਂ ਨੂੰ ਗੱਦੀ 'ਤੇ ਬਿਠਾ ਦਿਓ। ਮਹਾਰਾਜ ਚੁੱਪ, ਮਾਤਾ ਜੀ ਚੁੱਪ ਰਹੇ। ਉਹਨੂੰ ਕਿਹਾ ਮਹਾਰਾਜ ਮੈਂ ਤਾਂ ਐਸੀ ਸੋਚ 'ਚ ਸੋਚਦਾ ਰਹਿ ਗਿਆ, ਮੇਰਾ ਸਿਰ ਵੀ ਅਰਪਣ ਹੈ, ਇੰਨੀ ਦੇਰ ਨੂੰ ਦੂਸਰਾ ਉੱਠਿਆ। ਉਹ ਕਹਿੰਦਾ ਮਹਾਰਾਜ ਮੇਰੀ ਵੀ ਐਸੀ ਅਵਸਥਾ ਹੈ, ਮੇਰੇ 'ਤੇ ਬਖਸ਼ਿਸ਼ ਕਰੋ। ਮੈਂ ਤਾਂ ਸੋਚਦਾ ਵੀ ਹੁਣ ਮੇਰੀ ਵਾਰੀ ਆਉਂਦੀ, ਮੈਂ ਹੁਣ ਜਾਣਾ, ਬਸ ਇਹ ਜੱਕੋ ਤੱਕ ਕੁਛ ਮੈਂ ਰਹਿ ਗਿਆ, ਗਲਤੀ ਕਰ ਗਿਆ ਮੈਂ ਤਾਂ ਬਹੁਤ ਵੱਡੀ, ਮੈਂ ਤਾਂ ਸਿੱਖ ਕਹਿਲਾਉਣ ਦੇ ਯੋਗ ਨਹੀਂ ਹੈ, ਮੈਂ ਸਰੀਰ ਨੂੰ ਵੱਡਾ ਸਮਝ ਲਿਆ, ਤੁਹਾਡੇ ਹੁਕਮ ਨੂੰ ਨੀਵਾਂ ਸਮਝ ਲਿਆ। ਜਦੋਂ ਕਿ ਹੁਕਮ ਵੱਡਾ ਹੈ, ਮਹਾਰਾਜ ਦੀ ਬਾਣੀ 'ਚ ਬੜਾ ਪਿਆਰਾ ਇੱਕ ਪ੍ਰਵਚਨ ਆਉਂਦਾ ਹੈ 3 ਪਾਤਸ਼ਾਹ ਦਾ, ਗੁਰ ਕਹਿਆ ਸੋ ਕਾਰ ਕਮਾਵੋ, ਗੁਰ ਕੀ ਕਾਣੀ ਕਾਹੇ ਤਾਵੋ। ਜੋ ਗੁਰੂ ਕਹਿੰਦਾ ਹੈ ਐਗ ਸਿੱਖੋ ਉਹਨੂੰ ਕਰੋ, ਜੋ ਗੁਰੂ ਕਰਦਾ ਉਹਦੇ ਵੱਲ ਨਾ ਜਾਓ। ਔਰ ਅੱਜ ਦੇ ਭੁੱਲੜ ਜਿਹੜੇ ਆਦਮੀ ਨੇ, ਉਹ ਜੋ ਗੁਰੂ ਨੇ ਕੀਤਾ ਉਹਨੂੰ ਉਹਦੀਆਂ ਮਿਸਾਲਾਂ ਦਿੰਦੇ ਨੇ। ਸਿੱਖੀ ਦਾ ਇਸੇ ਕਰਕੇ ਤੇ ਗੁਰੂ ਪਿਆਰੀ ਸਾਧ ਸਿੰਘ ਜੀ ਆਹ ਹਾਸ਼ਰ ਹੋ ਰਿਹਾ ਜੋ ਅੱਜ ਸਾਡੇ ਸਾਹਮਣੇ ਹੈ। ਖੈਰ ਤੀਸਰਾ ਉੱਠਿਆ, ਪੰਜ ਉੱਠੇ, ਮਹਾਰਾਜ ਨੇ ਗੜੇ ਨਾਲ ਲਾਇਆ, ਉਹਨਾਂ ਨੂੰ ਕਿਹਾ ਵੀ ਤੁਸੀਂ ਕੋਈ ਹੀਣਤਾ ਭਾਵ ਨਾ ਕਰੋ, ਜਿਹੜੇ ਬੇਮੁਖ ਨੇ ਉਹਦੇ ਭੱਜ ਗਏ ਨੇ, ਕੋਈ 2 ਮੀਲ ਚਲਾ ਗਿਆ, ਕੋਈ 3 ਮੀਲ ਚਲ ਗਿਆ, ਉਹ ਵੀ ਪਿੱਛੇ ਦੇਖਦੇ ਨੇ ਵੀ ਕਿਤੇ ਗੁਰੂ ਮਹਾਰਾਜ ਆਪਣੇ ਸਿੱਖ ਨਾ ਭੇਜਦੇ ਨੇ ਸਾਨੂੰ ਫੜ ਕੇ ਨਾ ਲੈ ਜਾਣ। ਮਹਾਰਾਜ ਨੇ ਕਿਹਾ ਜਿਹਨਾਂ ਨੇ ਸੀਸ ਅਰਪਣ ਕੀਤਾ ਹੈ, ਪੰਜ ਪਿਆਰੇ ਨੇ, ਇਹ ਗੁਰਮੁਖ ਨੇ, ਤੁਸੀਂ ਸਨਮੁਖ ਹੋ, ਉਹ ਜਿਹੜੇ ਭੱਜ ਗਏ ਨੇ ਉਹ ਤਾਂ ਬੇਮੁਖ ਸਨ, ਉਹ ਤਾਂ ਬੇਮੁਖ ਸਨ। ਸਾਹਿਬਾਂ ਨੇ ਵਿਚਾਰਾਂ ਕਰਕੇ ਦੂਸਰੇ ਦਿਨ ਜੋ ਸਾਡੇ ਪਾਸ ਇਤਿਹਾਸ, ਪੁਰਾਤਨ ਇਤਿਹਾਸ ਸਾਡੇ ਪਾਸ ਆ, ਮੈਂ ਇਸੇ ਕਰਕੇ ਇਸ ਨੂੰ ਅੱਜ ਫੇਰ ਲਿਆ ਦੁਬਾਰਾ, ਥੋੜ੍ਹੀ ਜਿਹੀਆਂ ਬਰੀਕੀਆਂ ਜੋ ਨੇ ਖਾਲਸੇ ਦੀ ਸਾਜਣਾ ਦੇ ਉਹਦੇ ਸੰਬੰਧ ਵਿੱਚ ਆਪਣਾ ਵਿਚਾਰ ਸਾਂਝੀ ਕਰ ਸਕਾਂ। ਦੂਸਰੇ ਦਿਨ ਮਹਾਰਾਜ ਉਸੀ ਸਥਾਨ 'ਤੇ ਆਏ, ਇਸੇ ਕਰਕੇ ਉਸਨੂੰ ਕੇਸਗੜ੍ਹ ਕਹਿੰਦੇ ਨੇ। ਉੱਥੇ ਮਹਾਰਾਜ ਆਏ, ਉਹ ਪੰਜ ਜਿਹੜੇ ਸਨ ਉਹਨਾਂ ਦੇ ਸਫੈਦ ਵਸਤਰ ਨੇ, ਸਫੈਦ ਪਗੜੀ ਹੈ, ਗਲ ਦੇ ਵਿੱਚ ਕਿਰਪਾਨ ਹੈ, ਕਮਰਕਸਾ ਹੈ, ਕੜਾ ਹੈ, ਕਸ਼ਹਿਰਾ ਹੈ, ਕਛ ਹੈ, ਔਰ ਚਿਹਰੇ ਤੋਂ ਨੂਰ ਡੁੱਲ ਪੈਂਦਾ ਹੈ। ਨੌਜਵਾਨ ਤਕੜੇ ਮਜ਼ਬੂਤ ਸਾਹਿਬਾਂ ਦੇ ਨਾਲ ਆਏ ਨੇ, ਦੀਵਾਨ ਦੇ ਵਿੱਚ ਸੰਗਤ ਵੀ ਹੈ ਬਹੁਤ, ਕਿਉਂਕਿ ਹੁਣ ਤਾਂ ਕੋਈ ਡਰ ਨਹੀਂ। ਮਹਾਰਾਜ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਖੜ੍ਹੇ ਹੋ ਜਾਓ ਔਰ ਵਾਹਿਗੁਰੂ ਦਾ ਸਿਮਰਨ ਕਰੋ। ਉਹ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਏ। ਮਹਾਰਾਜ ਨੇ ਬਾਟੇ 'ਚ ਪਾਣੀ ਪਾ ਕੇ ਖੰਡੇ ਦੇ ਨਾਲ ਅੰਮ੍ਰਿਤ ਤਿਆਰ ਕਰਨ ਲੱਗ ਪਏ। ਬਾਣੀ ਪੜ੍ਹਦਿਆਂ ਪੜ੍ਹਦਿਆਂ ਮਾਤਾ ਜੀਤੋ ਜੀ ਉਹ ਆਏ ਨੇ, ਪਤਾਸੇ ਲੈ ਕੇ, ਪਤਾਸੇ ਪਾਏ ਨੇ ਵਿੱਚ, ਔਰ ਮਹਾਰਾਜ ਨੇ ਕਿਹਾ ਵੀ ਹੁਣ ਇਹ ਪਹਿਲਾਂ ਸ਼ੁਰੂਆਤ ਤੋਂ ਪਿਆ ਕਰਨਗੇ। ਇਹ ਸਾਡੇ ਪਾਸ ਇਤਿਹਾਸ ਹੈ ਗੁਰੂ ਪਾਲ ਜੀ, ਗੁਰੂ ਪੇਜ ਸਾਧ ਸਿੰਘ ਜੀ ਜੋ ਤੁਹਾਡੇ ਨਾਲ ਵਿਚਾਰ ਸਾਂਝੀ ਕਰ ਰਹੇ, ਇਹਦੇ ਸਾਡੇ ਪਾਸ ਅਥੈਂਟੀਕੇਟਡ ਸਬੂਤ ਹੈ। ਜਿਵੇਂ ਤੁਹਾਡੇ ਨਾਲ ਕਈ ਦਫ਼ਾ ਵਿਚਾਰ ਕਰੀ ਦੀ ਹੈ, ਐਵੇਂ ਗੱਪੂਟੇਸ਼ਨ ਨਹੀਂ ਹੈ। ਔਰ ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ ਗਿਆ। ਅੰਮ੍ਰਿਤ ਤਿਆਰ ਕਰਕੇ ਪੰਜ ਪੰਜ ਛਿੱਟੇ ਜਿਹੜੇ ਨੇ ਉਹ ਅੱਖ ਦੇ ਵਿੱਚ, ਪੰਜ ਚੂੜੇ ਮੂੰਹ ਦੇ ਵਿੱਚ, ਪੰਜ ਚੂੜੇ ਦਸਮ ਦੁਆਰ ਦੇ ਵਿੱਚ, ਜਿੱਥੇ ਹਿੰਦੂ ਲੋਕ ਬੋਧੀ ਰੱਖਦੇ ਨੇ ਉਹਨੂੰ ਦਸਮ ਦੁਆਰ ਕਹਿੰਦੇ ਨੇ, ਜਿਹਦਾ ਜ਼ਿਕਰ ਆ 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ। ਔਰ ਇਹ ਵੀ ਜਿਹੜਾ ਜੋ ਫਤਿਹ ਦਾ ਜੈਕਾਰਾ ਹੈ, ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਪੈਦਾ ਕੀਤਾ, ਇੱਥੋਂ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਉਚਾਰਿਆ ਹੈ, 30 ਮਾਰਚ 1699 ਨੂੰ। ਔਰ ਨਾਲ ਨਾਲ ਇਹ ਕਿਹਾ ਵਾਹਿਗੁਰੂ ਜੀ ਕਾ ਖਾਲਸਾ, ਕਿਉਂਕਿ ਖਾਲਸਾ ਅਕਾਲ ਪੁਰਖ ਕੀ ਫੌਜ। ਦੇਖੋ ਕਿੰਨੇ ਕਿਵੇਂ ਓਤ ਪ੍ਰੋਤ ਹੈ। ਅਸੀਂ ਤਾਂ ਬਦਕਿਸਮਤੀ ਹੈ ਕੌਮ ਦੀ ਸਾਡੀ, ਅਸੀਂ ਇਸ ਬਰੀਕੀ ਨੂੰ ਸਮਝ ਹੀ ਨਹੀਂ ਸਕੇ। ਐਵੇਂ ਅਸੀਂ ਰੂਪਰੇਖਾ ਨੂੰ ਸਮਝ ਲਿਆ, ਪੱਗ ਬੰਨ ਲਈ, ਸਿੱਖਾਂ ਦੇ ਘਰ ਪੈਦਾ ਹੋ ਗਏ, ਖਾਲਸੇ ਬਣ ਗਏ। ਐਸੀ ਗੱਲ ਨਹੀਂ, ਖਾਲਸਾ ਬਹੁਤ ਉੱਚ ਅਵਸਥਾ ਦਾ ਪ੍ਰਤੀਕ ਹੈ। ਖਾਲਸਾ ਕੋਈ ਐਵੇਂ ਸਧਾਰਨ ਇੱਕ ਰੈਗੂਲਰ ਸ਼ਬਦ ਨਹੀਂ ਹੈ, ਇੱਕ ਕੋਸ਼ਿਕ ਸ਼ਬਦ ਨਹੀਂ ਹੈ, ਬੜਾ ਲੰਬਾ ਚੌੜੇ ਦੇ ਪਿੱਛੇ ਇਤਿਹਾਸ ਹੈ। ਕਹਿੰਦੇ ਨੇ 230 ਸਾਲ ਲੱਗੇ ਨੇ ਜਦੋਂ ਖੁਦਾ ਨੇ ਮਨੁੱਖ ਦਾ ਕਲਬੂਤ ਬਣਾਇਆ ਹੈ, ਔਰ 230 ਸਾਲ ਜਿਹੜੇ ਨੇ ਇਹ ਗੁਰੂ ਨਾਨਕ ਦੇਵ ਤੋਂ 1699 30 ਮਾਰਚ 1699 ਤੱਕ ਲੱਗੇ ਨੇ, ਜਦੋਂ ਹਿੰਦੁਸਤਾਨ ਦੇ ਵਿੱਚੋਂ ਉਹ ਆਦਮੀ ਜਿਨਕੀ ਜਾਤ ਬਨ ਕੁਲ ਨਾਹੀ ਸਰਦਾਰੀ ਨਾ ਪਈ ਕਥਾਹੀ, ਇਹ ਭਾਈ ਰਤਨ ਸਿੰਘ ਜੀ ਭੰਗੂ ਦਾ ਲਿਖਿਆ ਹੈ, ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚੋਂ ਕਾ। ਮੈਂ ਤਾਂ ਬਹੁਤ ਸੰਖੇਪ ਨਾਲ ਆਪਦੇ ਨਾਲ ਸਾਹਮਣੇ ਜ਼ਿਕਰ ਕਰ ਰਿਹਾ। ਕਹਿੰਦੇ ਜਦੋਂ ਅੰਮ੍ਰਿਤ ਤਿਆਰ ਕੀਤਾ, ਮਹਾਰਾਜ ਨੇ ਛਕਾਇਆ, ਔਰ ਫਿਰ ਮਹਾਰਾਜ ਨੇ ਕਿਹਾ ਵੀ ਇਹ ਜਿਹੜੀ ਫਤਿਹ ਹੈ ਤੁਸੀਂ ਖਾਲਸਾ ਅਕਾਲ ਪੁਰਖ ਦੇ ਹੋ, ਅਕਾਲ ਪੁਰਖ ਦੀ ਫਤਿਹ ਹੈ, ਕਿਉਂ ਤੁਸੀਂ ਉਹਦੇ ਇਹ ਓਤ ਪੋਤ ਹੋ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਪਰਖ ਕਰਕੇ ਭਾਈ ਲਹਿਣੇ ਨੂੰ ਗੁਰੂ ਅੰਗਦ ਬਣਾਇਆ, ਇਸੇ ਢੰਗ ਨਾਲ ਤੁਸੀਂ ਆਪਣਾ ਸਰੀਸ ਦੇ ਕੇ ਉਸ ਪ੍ਰੀਖਿਆ ਦੇ ਵਿੱਚੋਂ ਪਾਸ ਹੋਏ ਹੋ ਔਰ ਤੁਸੀਂ ਜਿਹੜੇ ਹੋ ਉਹ ਖਾਲਸਾ ਬਣੇ ਹੋ। ਕਹਿੰਦੇ ਨੇ ਫਿਰ ਮਹਾਰਾਜ ਨੇ ਸਿੰਘਾਸਣ ਤੋਂ ਉੱਠੇ, ਛਲਾਂਗ ਮਾਰ ਕੇ ਸਿੰਘਾਸਣ ਤੋਂ ਆ ਕੇ ਉਹਨਾਂ ਨੂੰ ਕਹਿੰਦੇ ਹੁਣ ਤੁਸੀਂ ਇਸੇ ਢੰਗ ਨਾਲ ਅੰਮ੍ਰਿਤ ਤਿਆਰ ਕਰਕੇ ਸਾਨੂੰ ਛਕਾਓ। ਬੜਾ ਪਿਆਰਾ ਲਿਖਿਆ ਹੈ ਸੂਰਜ ਪ੍ਰਕਾਸ਼ ਨੇ, ਉਸਨੇ ਲਿਖਿਆ ਹੈ ਜਦੋਂ ਮਹਾਰਾਜ ਨੇ ਇਹ ਗੱਲ ਕਹੀ ਤੇ ਉਹ ਲਿਖਦੇ ਨੇ ਆਪ ਅਦਭੁਤ ਬਾਣੀ ਸੁਨ ਕਾਨ ਮੇ ਹੈਰਾਨੀ ਹੋਏ ਸਿੰਘਨ ਬਖਾਨੀ ਕਹਾਂ ਕਹੋ ਆਪ ਬੈਨ ਕੋ ਜਾਤ ਕੇ ਕਮੀਨ ਦੀਨ ਰੰਗ ਹੈ ਅਧੀਨ ਹੀਨ ਕਾਮ ਕਰੋ ਪੀਨ ਮਨ ਖੀਨ ਹੈ ਨਾ ਚੈਨ ਕੋ। ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਕਿਹਾ ਵੀ ਤੁਸੀਂ ਇਹ ਨਾ ਸਮਝੋ, ਉਹਨਾਂ ਨੇ ਕਿਹਾ ਮਹਾਰਾਜ ਵੀ ਤੁਸੀਂ ਸਾਡੇ ਗੁਰੂ ਅਸੀਂ ਤੁਹਾਡੇ ਸੇਵਕ, ਇਹ ਕਿਵੇਂ ਹੋ ਸਕਦਾ ਹੈ। ਔਰ ਫਿਰ ਉਹਨਾਂ ਦੇ ਮਨ ਦੇ ਵਿੱਚ ਖਿਆਲ ਆਇਆ, ਦੇਖੋ ਮਨ ਜੋੜੋ, ਉਹਨਾਂ ਨੇ ਕਿਹਾ ਵੀ ਸਾਡਾ ਆਪਣਾ ਤਾਂ ਆਪਾਂ ਕੁਛ ਹੈ ਹੀ ਨਹੀਂ। ਉਹ ਜਿਵੇਂ ਆਉਂਦੀ ਹੈ ਨਾ ਗੱਲ ਵੀ ਰਾਜਾ ਜਨਕ ਨੂੰ ਜਦੋਂ ਅਸ਼ਟਾਵਾਕਰ ਨੇ, ਅਸ਼ਟਾਵਾਕਰ ਗੁਰੂ ਬਣਿਆ ਸੀ, ਰਾਜ ਜਨਕ ਨੇ ਗੁਰੂ ਬਣਾਇਆ ਸੀ ਤਾਂ ਉਹਦਾ ਇੱਕ ਸੰਕਲਪ ਸੀ ਕਿ ਮੈਨੂੰ ਮੇਰਾ ਗੁਰੂ ਉਹ ਬਣੇ ਜਿਹੜਾ ਮੈਨੂੰ ਘੋੜੇ ਦੀ ਰਕਾਬ ਦੇ ਪੈਰ ਰੱਖਦਿਆਂ ਰੱਖਦਿਆਂ ਮੈਨੂੰ ਗਿਆਨ ਦੇਵੇ। ਅਤੇ ਜਦੋਂ ਗੁਰੂ ਦਕਸ਼ਣਾ ਦੇ ਅਨੁਸਾਰ ਸੁਣ ਰਾਜਾ ਜਨਕ ਨੇ ਆਪਣਾ ਤਨ ਮਨ ਤਨ ਉਹਨੂੰ ਸੌਂਪ ਦਿੱਤਾ ਜਾਂ ਪੈਰ ਰੱਖਣ ਲੱਗਾ, ਉਹ ਕਹਿੰਦਾ ਹੁਣ ਕੀ ਇਹ ਕੀ ਕਰਨਾ ਹੈ। ਉਹ ਕਹਿੰਦਾ ਜੀ ਮੇਰੀ ਇਹ ਸ਼ਰਤ ਸੀਗੀ ਵੀ ਘੋੜੇ ਦੀ ਰਕਾਬ ਦੇ ਪੈਰ ਰੱਖਣ ਲੱਗਿਆ ਮੈਨੂੰ ਗਿਆਨ ਦਿਓ। ਉਹ ਕਹਿੰਦਾ ਇਹ ਤੈਨੂੰ ਹੁਣ ਕਿਨ ਕਿਹਾ ਵੀ ਮੈਂ ਪੈਰ ਰੱਖਾਂ ਘੋੜੇ ਦੀ ਰਕਾਬ 'ਤੇ? ਉਹ ਕਹਿੰਦਾ ਮੇਰਾ ਮਨ ਕਹਿੰਦਾ, ਉਹ ਕਹਿੰਦਾ ਉਹ ਤਾਂ ਤੂੰ ਤਨ ਮਨ ਤਨ ਮੈਨੂੰ ਸੌਂਪ ਦਿੱਤਾ ਹੈ, ਹੁਣ ਤਾਂ ਤੇਰਾ ਕੁਛ ਰਿਹਾ ਹੀ ਨਹੀਂ। ਉਹ ਪੰਜਾਂ ਸਿੱਖਾਂ ਨੇ ਕਿਹਾ ਵੀ ਅਸੀਂ ਤਾਂ ਸਿਰ ਸੌਂਪ ਦਿੱਤਾ, ਜਦੋਂ ਸਿਰ ਸੌਂਪਦਾ ਸਾਡਾ ਤਾਂ ਕੁਛ ਹੈ ਹੀ ਨਹੀਂ। ਉਹ ਗੱਲ ਅਲੱਗ ਹੈ ਕਿ ਬੇਅਦਬੀ ਸਾਨੂੰ ਅਨੁਭਵ ਹੋ ਰਹੀ ਹੈ ਕਿ ਗੁਰੂ ਗੋਬਿੰਦ ਸਿੰਘ ਨੂੰ ਅਸੀਂ ਅੰਮ੍ਰਿਤ ਛਕਾਈਏ। ਔਰ ਫਿਰ ਉਹਨਾਂ ਨੇ ਕਿਹਾ ਵੀ ਸਾਡਾ ਤਾਂ ਕੁਛ ਹੈ ਹੀ ਨਹੀਂ, ਅਸੀਂ ਤਾਂ ਸਿਰਾਪਣ ਕਰਦਾ ਹੈ ਸਾਹਿਬਾਂ ਨੂੰ, ਅਸੀਂ ਤਾਂ ਕਾਠ ਕੀ ਪੁਤਲੀ ਕਿਆ ਕਰੇ ਬੱਪਰੀ ਖਿਲਾਉਣ ਹਾਰ ਹੋ ਜਾਂਦੇ। ਇਹ ਤਾਂ ਹੁਣ ਗੁਰੂ ਜੋ ਕਰਦਾ ਹੈ, ਜੋ ਗੁਰੂ ਕਹਿੰਦਾ ਅਸੀਂ ਤਾਂ ਉਹ ਕਰਨਾ ਹੈ, ਅਸੀਂ ਤਾਂ ਕੋਈ ਸਾਡੇ 'ਚ ਆਪਣਾ ਆਪਾ ਤਾਂ ਰਿਹਾ ਹੀ ਨਹੀਂ। ਇਹਨੂੰ ਕਹਿੰਦੇ ਨੇ ਆਪਣਾ ਆਪਾ ਖਤਮ ਕਰਨਾ, ਇਹਨੂੰ ਕਹਿੰਦੇ ਨੇ ਮਰਜ਼ੀ ਬੜਾ ਹੋਣਾ, ਆਪਣੇ ਆਪੇ ਨੂੰ ਇੱਕ ਪਾਸੇ ਕਰ ਦੇਣਾ। ਫਿਰ ਜਦੋਂ ਗੁਰੂ ਗੋਬਿੰਦ ਸਿੰਘ ਨੇ ਕਿਹਾ, ਤਦ ਗੁਰੂ ਜੀ ਬੋਲੇ ਜੋਤੀ ਰੂਪ ਏਕੰਕਾਰ ਸਭ ਕੇ ਆਧਾਰ ਨਿਤ ਆਪ ਨਿਰਾਤਾਰ ਜਾ ਕੋ ਜਾਣਤ ਅਸੇਸ ਹੈ ਭਗਤ ਅਧੀਨ ਕਾਲਸ਼ੀਨ ਮਹੀਆਨ ਮਹਾਂ ਤਾਂ ਕੋ ਸੁੱਤ ਜਾਨੋ ਮੋਹੇ ਸਭ ਤੇ ਵਿਸ਼ੇਸ਼ ਹੈ ਸਿੱਖਨ ਅਧੀਨ ਤੇ ਮਮੋਕੋ ਚੀਨ ਲੋਹੂ ਚਿਤ ਪੰਥ ਕੇ ਰਚਨ ਕੋ ਹੁਕਮ ਜਗਦੇਸ਼। ਮਹਾਰਾਜ ਕਹਿ ਜਿਵੇਂ ਪ੍ਰਮਾਤਮਾ ਜਿਹੜਾ ਹੈ ਔਰ ਭਗਤ ਅਤੇ ਪ੍ਰਮਾਤਮਾ 'ਚ ਕੋਈ ਭੇਦ ਨਹੀਂ ਹੈ, ਪ੍ਰਮਾਤਮਾ ਅਤੇ ਭਗਤ ਜਿਹੜੇ ਨੇ ਉਹ ਇੱਕ ਰੂਪ ਨੇ, ਇਸੇ ਢੰਗ ਨਾਲ ਖਾਲਸਾ ਅਤੇ ਮੈਂ ਇੱਕ ਰੂਪ ਹਾਂ। ਖਾਲਸਾ ਅਕਾਲ ਪੁਰਖ ਦੇ ਹੁਕਮ ਦੇ ਨਾਲ ਪੈਦਾ ਹੋਇਆ ਹੈ, ਮੈਂ ਵੀ ਉਸ ਅਕਾਲ ਪੁਰਖ ਦਾ ਹੋਣਾ ਚਾਹੁੰਦਾ ਹਾਂ। ਦੇਖੋ ਕਿੰਨੀ ਵੱਡੀ ਗੱਲ ਹੈ। ਔਰ ਫਿਰ ਉਹਨਾਂ ਨੇ ਉਸੇ ਢੰਗ ਨਾਲ ਅੰਮ੍ਰਿਤ ਤਿਆਰ ਕੀਤਾ। ਅੰਮ੍ਰਿਤ ਤਿਆਰ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਛਕਾਇਆ ਔਰ ਗੁਰੂ ਗੋਬਿੰਦ ਸਿੰਘ ਫਿਰ ਸਿੰਘਾਸਣ 'ਤੇ ਬਿਰਾਜਮਾਨ ਹੋ ਗਏ। ਇਤਿਹਾਸ ਸਾਡੇ ਪਾਸ ਹੈ, ਇਤਿਹਾਸ ਦਰਸਾਉਂਦਾ ਹੈ ਕਿ ਉਸ ਤੋਂ ਬਾਅਦ ਪੰਜ ਸਿੰਘਾਂ ਨੇ ਹੋਰ ਅੰਮ੍ਰਿਤ ਛਕਿਆ ਜਿਨ੍ਹਾਂ ਨੂੰ ਮੁਕਤੇ ਕਿਹਾ ਗਿਆ ਹੈ। ਔਰ ਉਹਦੇ ਬਾਰੇ 'ਚ ਲਿਖਿਆ ਮਿਲਦਾ ਹੈ ਬਹੁਰ ਪੰਜ ਸਿੰਘ ਪਰੇ ਕਰ ਅੰਮ੍ਰਿਤ ਦਿਓ ਛਕਾਏ ਸੰਗਿਆ ਮੁਕਤੇ ਜਿਨ ਕਹੇ ਭਏ ਸਿੰਘ ਹਰ ਖਾਏ ਦੇਵਾ ਸਿੰਘ ਰਾਮ ਸਿੰਘ ਧੀਰ ਟਹਿਲ ਸਿੰਘ ਈਸ਼ਰ ਸਿੰਘ ਵੀਰ ਫਤਿਹ ਸਿੰਘ ਪਾਂਚੋ ਇਹ ਭਏ ਮੁਕਤੇ ਨਾਮ ਗੁਰ ਕਹਿ ਦਏ। ਇਹ ਰਾਮ ਸਿੰਘ ਅਤੇ ਦੇਸ਼ ਸਿੰਘ ਟਹਿਲ ਸਿੰਘ ਫਤਿਹ ਸਿੰਘ ਈਸ਼ਰ ਸਿੰਘ ਇਹ ਪੰਜਾਂ ਨੇ ਫਿਰ ਅੰਮ੍ਰਿਤ ਛਕਿਆ, ਇਹਨਾਂ ਨੂੰ ਮਹਾਰਾਜ ਨੇ ਮੁਕਤੇ ਦਾ ਖਿਤਾਬ ਦਿੱਤਾ ਸੰਗਿਆ। ਇਤਿਹਾਸ ਸਾਡੇ ਪਾਸ ਹੈ। ਹੁਣ ਇਹ ਗੱਲ ਮੇਰੇ ਖਿਆਲ ਤਕਰੀਬਨ ਬਹੁਤ ਕੋਈ ਇੱਕ ਹੋਣਾ ਜਿਹਨੂੰ ਪਤਾ ਵੀ ਜਿਹੜੀ ਮੈਂ ਤੁਹਾਡਾ ਵਿਚਾਰ ਕਰ ਰਿਹਾ ਹੈ, ਇਸ ਕਰਕੇ ਮੈਂ ਖਾਲਸੇ ਦਾ ਕੰਸੈਪਟ ਦੁਬਾਰਾ ਉਸ ਪਿਛਲੇ ਸਮੇਂ ਵਿਸਾਖੀ ਵਾਲੇ ਦਿਨ 'ਤੇ ਟਾਈਮ ਨਹੀਂ ਮਿਲ ਸਕੇ, ਇਸ ਕਰਕੇ ਮੈਂ ਇਸ ਨੂੰ ਦੁਬਾਰਾ ਲਿਆ। ਉਸ ਤੋਂ ਬਾਅਦ ਸਾਡੇ ਪਾਸ ਇਤਿਹਾਸ ਹੈ ਕਿ 105 ਨੇ ਹੋਰ ਛਕਿਆ, ਉਹਨਾਂ ਨੂੰ ਮਹਾਰਾਜ ਨੇ ਦੀਦਾਰੇ ਦਾ ਹੁਕਮ ਦਿੱਤਾ ਔਰ 105 ਹੋਰ ਸਨ ਉਹਨਾਂ ਨੂੰ ਅਪਰ ਅਪਾਰੇ ਦਾ ਖਿਤਾਬ ਦਿੱਤਾ। ਗੁਲਾਮ ਮਈਉਦੀਨ ਕਹਿੰਦਾ ਹੈ ਕਿ 20,000 ਨੇ ਉਸ ਦਿਨ ਅੰਮ੍ਰਿਤ ਛਕਿਆ। ਬਾਅਦ ਵਿੱਚ ਜਿਹੜਾ ਅਹਿਮ ਸ਼ਾਹ ਬਟਾਲਵੀ ਹੈ, ਔਰੰਗਜ਼ੇਬ ਦਾ ਅਖਬਾਰ ਨਵੀਸ, ਉਸਨੇ ਵੀ ਲਿਖਿਆ ਵੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਿੰਘਾਂ ਨੇ ਅੰਮ੍ਰਿਤ ਛਕਿਆ। ਸਰ ਮੁਹੰਮਦ ਲਤੀਫ ਹੋਇਆ, ਉਹਨੇ ਹਿਸਟਰੀ ਆਫ ਪੰਜਾਬ ਲਿਖੀ ਹੈ, ਕਾਫੀ ਪ੍ਰਮਾਣਿਕ ਹੈ ਉਹ, ਜਿਹੜੇ ਇਤਿਹਾਸ ਦੇ ਵਿਦਿਆਰਥੀ ਨੇ ਐਮ ਏ ਹਿਸਟਰੀ ਦੀ, ਸਰ ਮੁਹੰਮਦ ਲਤੀਫ ਹਿਸਟਰੀ ਆਫ ਪੰਜਾਬ, ਉਸਨੇ ਲਿਖਿਆ ਵੀ ਕੁਝ ਦਿਨਾਂ ਦੇ ਵਿੱਚ 80,000 ਜਿਹੜੇ ਸਿੰਘ ਸਨ ਉਹਨਾਂ ਨੇ ਅੰਮ੍ਰਿਤਪਾਨ ਕੀਤਾ ਹੈ। ਔਰ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ, ਸੰਸਾਰ ਦੇ ਵਿੱਚ ਐਸੀ ਕਿਤੇ ਕੋਈ ਮਿਸਾਲ ਨਹੀਂ ਮਿਲਦੀ। ਪੰਥ ਜਿਹੜਾ ਹੈ, ਪੰਥ ਦੀ ਹਿੰਦੁਸਤਾਨ ਦੀ ਡਿਕਸ਼ਨਰੀ ਵਿੱਚ ਪੰਥ ਦਾ ਉਹਦਾ ਕੋਸ਼ ਅਰਥ ਹੀ ਹੈ ਨਹੀਂ ਕਿਤੇ। ਪੰਥ ਜਿਹੜਾ ਹੈ, ਜਿਹੜਾ ਮਹਾਰਾਜ ਨੇ ਪੰਥ ਇਹ ਪੈਦਾ ਕੀਤਾ, ਇਸ ਪੰਥ ਦੇ ਇਸ ਹਿੰਦੁਸਤਾਨ ਦੇ ਕੋਸ਼ ਦੇ ਵਿੱਚ ਕਿਤੇ ਕੋਈ ਅਰਥ ਨਹੀਂ ਹੈ। ਮਿਲਤ ਜਿਹੜੀ ਹੈ ਉਹ ਪੰਥ ਦੇ ਥੋੜ੍ਹਾ ਥੋੜ੍ਹਾ ਨਜ਼ਦੀਕ ਆਉਂਦੀ ਹੈ ਸ਼ਬਦ ਦੇ, ਲੇਕਿਨ ਜਿਹੜੀ ਮਿਲਤ ਮੁਸਲਮਾਨ ਦੀ ਹੈ, ਮਿਲ ਕੇ ਬੈਠਾ, ਉਹਨੂੰ ਮਿਲਤ ਕਹਿੰਦੇ ਨੇ। ਉਹਦੇ ਵਿੱਚ ਨਫ਼ਰਤ ਹੈ, ਉਹਦੇ ਵਿੱਚ ਦੁਵੈਸ਼ ਹੈ, ਉਹਦੇ ਵਿੱਚ ਈਰਖਾ ਹੈ, ਉਹਦੇ ਵਿੱਚ ਦੂਸਰੇ ਨੂੰ ਗਵਾਰਾ ਹੀ ਨਹੀਂ ਕਰਨ ਦਾ, ਦੂਸਰੇ ਨੂੰ ਦੇਖਣ ਦਾ ਹੀ ਨਹੀਂ, ਇਸੇ ਕਰਕੇ ਅੱਜ ਇੰਨੇ ਕਤਲੋਗਾਰਤ ਹੁੰਦੇ ਨੇ। ਤੁਸੀਂ ਹੈਰਾਨ ਹੋਵੋਗੇ, ਗੁਰੂ ਪਿਆਰੀ ਸਾਧ ਸੰਗਤ ਜੀ, ਮੈਂ ਤੁਹਾਡੇ ਨਾਲ ਵਿਚਾਰ ਇਹ ਵੀ ਸਾਂਝੀ ਕਰਦੇ ਹਾਂ। ਦੇਖੋ ਹੁਣ ਕਾਦੀਆਂ ਨੇ, ਗੁਰਦਾਸਪੁਰ ਲੱਗਦੇ ਕਾਦੀਆਂ ਹੈ ਨਾ, ਉਹ ਵੀ ਮੁਸਲਮਾਨ ਨੇ, ਉਹ ਵੀ ਕੁਰਾਨ ਨੂੰ ਮੰਨਦੇ ਨੇ, ਲੇਕਿਨ ਉਹ ਆਪਣਾ ਪੈਗੰਬਰ ਹੋਰ ਕਹਿੰਦੇ ਨੇ ਇੱਕ। ਔਰ ਸੁੰਨੇ ਅਤੇ ਸ਼ੀਆਂ ਦਾ ਤਾਂ ਸਵਾਲ ਬਹੁਤ ਪੁਰਾਣਾ ਹੈ, ਹਜ਼ਰਤ ਮੁਹੰਮਦ ਸਾਹਿਬ ਤੋਂ ਜਿਹੜੀ ਗਾਂ ਵੰਸ਼ ਚੱਲੀ ਉਹ ਤੋਂ। ਹੁਣ ਦੇਖੋ ਉਹ ਵੀ ਸਾਰੇ ਕੁਰਾਨ ਨੂੰ ਮੰਨਦੇ ਨੇ, ਉਹ ਵੀ ਇੱਕ ਖੁਦਾ ਨੂੰ ਮੰਨਦੇ ਨੇ, ਉਹ ਵੀ ਮੜੀਆਂ ਵਗੈਰਾ ਨੂੰ ਨਹੀਂ ਮੰਨਦੇ ਧਾਰਮਿਕ ਤੌਰ 'ਤੇ। ਵੈਸੇ ਅੱਜ ਕੱਲ੍ਹ ਉਹ ਵੀ ਕਬਰਾਂ ਨੂੰ ਬਹੁਤ ਪੂਜਦੇ ਨੇ। ਹੁਣ ਵੇਖੋ ਕੈਸੀ ਕਮਾਲ ਦੀ ਗੱਲ ਹੈ, ਮੁਸਲਮਾਨ ਸੁੰਨੀ ਵੀ ਮੁਸਲਮਾਨ ਨੇ, ਸ਼ੀਆ ਵੀ ਮੁਸਲਮਾਨ ਨੇ, ਉਹ ਵੀ ਖੁਦਾ ਨੂੰ ਮੰਨਦੇ ਨੇ, ਉਹ ਵੀ ਕੁਰਾਨ ਨੂੰ ਮੰਨਦੇ ਨੇ, ਉਹ ਵੀ ਹਜ਼ਰਤ ਮੁਹੰਮਦ ਸਾਹਿਬ ਦੇ ਪੈਗਾਮ ਨੂੰ ਮੰਨਦੇ ਨੇ। ਦੇਖੋ ਇਹਨਾਂ 'ਚ ਇਹਦੇ ਵਿੱਚ ਵੀ ਬਹੁਤ ਵੱਡਾ ਪਾੜਾ ਹੈ। ਕਿਉਂ ਹੈ? ਉਹਦਾ ਕਾਰਨ ਇਹ ਵੇ ਕਿ ਜਿਹੜੇ ਸੁੰਨੀ ਨੇ ਉਹ ਖਲੀਫਿਆਂ ਨੂੰ ਮੰਨਦੇ, ਮੈਂ ਇਸ ਕਰਕੇ ਜਿਹੜਾ ਜੇ ਮੈਂ ਸ਼ੀਆ ਹਾਂ ਅਤੇ ਮੈਂ ਹਜ਼ਰਤ ਮੁਹੰਮਦ ਸਾਹਿਬ ਦੇ ਵਿਸ਼ਵਾਸ ਲਿਆਉਣਾ, ਅਤੇ ਜਿਹੜਾ ਸੁੰਨੀ ਹੈ ਉਹ ਵੀ ਹਜ਼ਰਤ ਮੁਹੰਮਦ ਸਾਹਿਬ ਦੇ ਵਿਸ਼ਵਾਸ ਲਾਉਂਦਾ ਲੇਕਿਨ ਉਹ ਖਲੀਫੇ ਨੂੰ ਮੰਨਦਾ ਹੈ ਉਹਦੇ ਉਦੋਂ, ਅਤੇ ਇੰਨੀ ਗੱਲ 'ਤੇ ਦੋਹਾਂ ਦੇ ਵਿੱਚ ਸਾੜਾ ਹੈ, ਇੰਨੀ ਗੱਲ 'ਤੇ ਦੋਹਾਂ ਵਿੱਚ ਕਤਲੋਕਾਰਤ ਹੈ। ਇਸ ਕਰਕੇ ਮਿਲਤ ਜਿਹੜੀ ਹੈ ਉਹ ਪੰਥ ਦੇ ਬਰਾਬਰ, ਸ਼ਬਦ ਦੇ ਬਰਾਬਰ ਨਹੀਂ ਹੋ ਸਕਦੀ। ਇਸ ਕਰਕੇ ਮਹਾਰਾਜ ਕਿਹਾ ਗੁਰੂ ਗ੍ਰੰਥ ਅਤੇ ਪੰਥ, ਗੁਰਕਾ ਗੱਦੀ ਜਿਹੜੀ ਹੈ ਉਹ ਗੁਰੂ ਗ੍ਰੰਥ ਨੂੰ ਹੈ ਅਤੇ ਪੰਥ ਨੂੰ ਹੈ। ਪੰਥ ਉਹ ਵੇ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਸਾਜਿਆ ਹੈ, ਜਿਹੜਾ ਖਾਲਸੇ ਦਾ ਰੂਪ ਬਣਿਆ, ਔਰ ਉਹੀ ਉਹ ਖਾਲਸਾ ਹੈ ਜਿਸ ਖਾਲਸੇ ਨੇ 100 ਸਾਲ ਆਪਣੇ ਜਨਮ ਤੋਂ 100 ਸਾਲ ਬਾਅਦ 1699 ਅਤੇ 1799 ਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਬੇਦੀ ਸਾਹਿਬ ਸਿੰਘ ਜੀ ਉਨੇ ਵਾਲਿਆਂ ਦੁਆਰਾ ਉਹਨਾਂ ਨੂੰ ਲਾਹੌਰ ਦੇ ਵਿੱਚ ਬਾਦਸ਼ਾਹਤ ਦੀ ਕਸਮ ਖਿਲਾਈ ਗਈ। ਉਹ ਅਲੱਗ ਗੱਲ ਹੈ ਕਿ ਮਹਾਰਾਜਾ ਰਣਜੀਤ ਸਿੰਘ ਜਿਹੜੇ ਨੇ ਉਹ ਤਖ਼ਤ ਤੇ ਬੈਠੇ ਨਹੀਂ ਹੈ, ਨਾ ਆਪਣੇ ਆਪ ਨੂੰ ਬਾਦਸ਼ਾਹ ਕਹਾਇਆ। ਖਾਲਸਾ ਰਾਜ ਕਿਹਾ ਕਰਦੇ ਸਨ, ਖਾਲਸੇ ਰਾਜ ਦੀਆਂ ਲਿਖਤਾਂ ਸਾਡੇ ਪਾਸ ਨੇ, ਖਾਲਸੇ ਰਾਜ ਦੇ ਨੋਟ ਸਾਡੇ ਪਾਸ ਨੇ। ਤੋ ਗੁਰੂ ਪਿਆਰੀ ਸਾਧ ਸੰਗਤ ਜੀ 100 ਸਾਲ ਬਾਅਦ, ਇਸ ਕਰਕੇ ਕੋਈ ਛੋਟੀ ਮੋਟੀ ਗੱਲ ਨਹੀਂ ਹੈ। ਇਸ ਕਰਕੇ ਮਹਾਰਾਜ ਨੇ ਕਿਹਾ ਨਾ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ, ਉਹ ਸਾਹਿਬ ਵੋ ਹੈ ਲਫ਼ਜ਼, ਉਹ ਨਹੀਂ ਹੈ, ਉਹ ਸਾਹਿਬ ਮੈਂ ਉਸਕਾ ਜਿਹੜਾ, ਇਹ ਪ੍ਰਾਚੀਨ ਪੰਥ ਪ੍ਰਕਾਸ਼ ਲਿਖਿਆ ਹੈ। ਆ ਜਿਹੜੀ ਅੰਦਰ ਬੱਕਰੇ ਝਟਕਾਉਣ ਵਾਲੀ ਗੱਲ ਹੈ, ਇਹ ਅਕਾਲੀ ਕੌਰ ਸਿੰਘ ਨੇ ਲਿਖੀ ਹੈ। ਇਤਿਹਾਸ ਤਾਂ ਬਹੁਤ ਹੈ, ਮੈਂ ਹੁਣ ਸੰਖੇਪ 'ਚ ਨਾ ਜਾਵਾਂ, ਐਸੀ ਗੱਲ ਨਹੀਂ ਹੈ, ਕਿਉਂਕਿ ਜਿਹੜਾ ਪ੍ਰਿਖ ਜਿਹੜਾ ਐਗਜ਼ਾਮੀਨਰ ਹੁੰਦਾ ਉਹ ਕਦੇ ਇਹ ਨਹੀਂ ਦੱਸਦਾ ਮੈਂ ਤੁਹਾਨੂੰ ਕਿਹਾ ਕਿਹੜੇ ਕਿਹੜੇ ਸਵਾਲ ਪਾ ਰਿਹਾ ਉਹ। ਇਸ ਕਰਕੇ ਮਹਾਰਾਜ ਨੇ ਜਦੋਂ ਗੁਪਤ ਗੱਲ ਰੱਖੀ ਹੈ ਤਾਂ ਉਹਦੇ ਬਾਰੇ ਕੋਈ ਨੁਕਤਾਚੀਨੀ ਕਰਨ ਦਾ ਸਾਡਾ ਇਹ ਹੱਕ ਨਹੀਂ ਹੈ। ਸਾਹਿਬਾਂ ਨੇ ਜੋ ਕੀਤਾ ਉਹ ਸੱਤ ਕੀਤਾ। ਮਹਾਰਾਜ ਤੰਬੂ 'ਚ ਲੈ ਗਏ, ਤਲਵਾਰ ਜਿਹੜੀ ਹੈ ਉਹ ਲਹੂ ਨਾਲ ਭਰੀ ਬਾਹਰ ਆ ਗਈ। ਸੋ ਗੁਰੂ ਪਿਆਰੇ ਸਾਹਿਬ ਸਿੰਘ ਬਹੁਤ ਸੰਖੇਪ 'ਚ ਮੈਂ ਤੁਹਾਡੇ ਨਾਲ, ਮੇਰਾ ਖਿਆਲ ਹੈ ਕਿ ਤਕਰੀਬਨ ਬਹੁਤ ਘੱਟ ਲੋਕਾਂ ਨੂੰ ਇਸ ਇਤਿਹਾਸ ਬਾਰੇ ਪਤਾ ਹੋਣਾ ਜੋ ਆਪਦੇ ਸਨਮੁਖ ਰੱਖਿਆ ਮੈਂ। ਖਾਲਸਾ ਵਿਸਾਖੀ, ਖਾਲਸੇ ਦਾ ਪ੍ਰਕਾਸ਼, ਖਾਲਸੇ ਦੀ ਉਤਪਤੀ ਔਰ ਕਿਸ ਢੰਗ ਨਾਲ ਉਹਦਾ ਕੰਸੈਪਟ, ਉਹਦਾ ਸੰਕਲਪ, ਉਹਦਾ ਪਿਛੋਕੜ, ਉਹਦੀ ਪ੍ਰਤੀਕਿਰਿਆ, ਉਹਦੇ ਪ੍ਰਤੀਕਾਤਮਕ ਜਿਹੜੀ ਚੀਜ਼ ਹੈ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਵਿਚਾਰ ਕਰਦਿਆਂ ਹੁਣ ਅਲਬੁੱਧੀ ਤੋਂ ਬਿਆਨ ਤੁੱਟੀਆਂ ਰਹਿ ਗਈਆਂ ਹੋਣਗੀਆਂ। ਗੁਰੂ ਪਿਆਰੇ ਸਾਧ ਸਿੰਘ ਜੀ, ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਤਾਂ ਖਾਲਸਾ ਹੈ ਉਹ ਹੈ ਕੀ, ਔਰ ਇਸ ਕਰਕੇ ਮਹਾਰਾਜ ਨੇ ਐਵੇਂ ਨਹੀਂ ਕਿਹਾ ਵੀ ਐਡੀ ਵੱਡੀ ਵੀ ਜਿਹੜਾ ਖਾਲਸਾ ਹੈ ਉਹ ਮੇਰੇ ਸਰੀਰ ਮੇਰੇ ਨੂੰ ਮੇਰੇ ਰੋਮ ਰੋਮ ਵੀ ਲੱਗ ਜਾਣ ਉਹਨਾਂ ਤੋਂ ਮੈਂ ਖਾਲਸੇ ਉਪਮਾ ਕਰਾਂ ਤਾਂ ਵੀ ਨਹੀਂ ਕਰ ਸਕਦਾ। ਸੋ ਇਹਨਾਂ ਖਾਣ ਰੱਖਿਆ ਦੇ ਚਾਰ ਖਿਮਾਂ ਦੇ ਜਾਰੀ ਨੇ ਤੁਹਾਡੇ ਨਾਲ ਕਈ ਦਫ਼ਾ ਗੱਲ ਕਰੀ ਦੀ ਹੈ ਵੀ ਅਸੀਂ ਦੋ ਤਰੀਕੇ ਨਾਲ ਪਰਮਾਤਮਾ ਦੇ ਦੇਣਦਾਰ ਹਾਂ। ਇੱਕ ਤਾਂ ਸਾਨੂੰ ਮਨੁੱਖਾ ਜਨਮ ਮਿਲਿਆ, ਦੂਸਰਾ ਗੁਰੂ ਨਾਨਕ ਦੇ ਪਰਿਵਾਰ 'ਚ ਸਾਡਾ ਜਨਮ ਹੋਇਆ, ਕਿਉਂਕਿ ਜੇ ਅਸੀਂ ਬਾਹਮਣ ਦੇ ਘਰ ਹੁੰਦੇ ਅਸੀਂ ਵੀ ਟੱਲੀਆਂ ਖੜਕਾਉਂਦੇ, ਅਤੇ ਜੇ ਮੁਸਲਮਾਨ ਦੇ ਹੁੰਦੇ ਤਾਂ ਨਮਾਜ਼ਾਂ ਪੜ੍ਹਦੇ, ਰੋਜ਼ੇ ਰੱਖਦੇ। ਇੰਨਾ ਸਮਾਂ ਤਾਂ ਅੱਜ ਦੇ ਜ਼ਮਾਨੇ 'ਚ ਇੰਨਾ ਸਮਾਂ ਹੈ ਹੀ ਨਹੀਂ ਵੀ ਸਾਰੇ ਧਰਮਾਂ ਦੀ ਮੈਂ ਸਟੱਡੀ ਕਰਦਾ, ਉਹ ਸਾਰੇ ਧਰਮ ਸਟੱਡੀ ਕਰਕੇ ਫਿਰ ਉਹ ਤੋਂ ਤੱਤ ਕੱਢਦਾ, ਨਿਚੋੜ ਕੱਢਦਾ ਵੀ ਆਹ ਜਿਹੜਾ ਸਹੀ ਹੈ, ਇੰਨੀ ਤਾਂ ਉਮਰ ਹੀ ਹੈ ਨਹੀਂ। ਇਹਨਾਂ ਅੱਖਰਾਂ ਤੋਂ ਰੱਖੇ ਮਨਜਾਤ ਸਿੰਘ ਆਦਮੀ ਦਾ ਬਹੁਤ ਬਹੁਤ ਧੰਨਵਾਦ। ਆਪਣੀ ਸ਼ਰਧਾ ਪ੍ਰੇਮ ਦੇ ਨਾਲ ਇਹ ਇਤਿਹਾਸ ਨੂੰ ਸ਼ਰਨ ਕੀਤਾ ਹੈ। ਕਿਸੇ ਨੇ ਕਿਹਾ ਵੀ ਜ਼ਿੰਦਾ ਰੱਖਣਾ ਚਾਹੁੰਦਾ ਜੇ ਸੀਨੇ ਦੀਆਂ ਸੱਲਾਂ ਨੂੰ, ਜ਼ਿੰਦਾ ਰੱਖਣਾ ਚਾਹੁੰਦਾ ਜੇ ਸੀਨੇ ਦੀਆਂ ਸੱਲਾਂ ਨੂੰ, ਕਦੇ ਕਦੇ ਯਾਦ ਕਰ ਲਿਆ ਕਰੇ ਇਤਿਹਾਸ ਦੀਆਂ ਗੱਲਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।